ਰਹਿਰਾ ਸਾਹਿਬ ਜੀ ਦੀ ਗੁਰਬਾਣੀ ਸਰਵਣ ਕੀਤੀ ਹੈ। ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਜੀ ਦੀ ਗੋਦ ਦਾ ਨਿੱਘ ਮਾਣਦਿਆਂ ਹੋਇਆਂ ਹਰ ਰੋਜ਼ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪੌਤਕਾਂ ਦੀ ਗੁਰਮੁਖ ਪਿਆਰਿਓ ਆਪਾਂ ਕਥਾ ਸਰਵਣ ਕਰਦੇ ਹਾਂ। ਜਿਸ ਪ੍ਰਕਾਰ ਆਪ ਜੀ ਨੇ ਪਿੱਛੇ ਪ੍ਰਸੰਗ ਸਰਵਣ ਕੀਤਾ ਕਿ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਅਨੇਕਾਂ ਜੀਵਾਂ ਨੂੰ ਉਤਾਰਦੇ ਹੋਏ ਜਿਸ ਪ੍ਰਕਾਰ ਹੁਣ ਸਤਿਗੁਰੂ ਸਾਹਿਬ ਜੀ ਧਰੂਪ ਭਗਤ ਦੇ ਪਾਸ ਪਹੁੰਚਣ ਲੱਗੇ, ਜਿਸ ਤਰ੍ਹਾਂ ਭਾਈ ਮਰਦਾਨੇ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕਿ ਤਾਰੇ ਜਿਹੜੇ ਥੱਲੇ ਦਿਸ ਰਹੇ ਨੇ ਤੇ ਆਪਾਂ ਉੱਤੇ ਕਿਸ ਜਗ੍ਹਾ ਤੇ ਚੱਲੇ ਆ। ਉਸ ਵੇਲੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਜੋ ਅਟਲ ਪਦਵੀ ਪ੍ਰਾਪਤ ਕੀਤੀ ਜਿਸ ਨੇ ਉਸ ਨੂੰ ਧਰੂਪ ਭਗਤ ਕਹਿੰਦੇ ਆ, ਸੋ ਇਸ ਕਰਕੇ ਉਸ ਧਰੁਵ ਦੇ ਪਾਸ ਚੱਲੇ, ਉਸ ਨੂੰ ਜਾ ਕਰਕੇ ਮਿਲਦੇ ਆ। ਸੋ ਉਸ ਸਮੇ ਭਾਈ ਮਰਦਾਨਾ ਜੀ ਨੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਪਾਸ ਸੱਚੇ ਪਾਤਸ਼ਾਹ ਆਪਾਂ ਉਸ ਨੂੰ ਮਿਲਣ ਤਾਂ ਚੱਲੇ, ਆਪ ਜੀ ਉਸ ਨੂੰ ਦਰਸ਼ਨ ਬਖਸ਼ਣ ਚੱਲੇ ਹੋ, ਕਿਰਪਾ ਕਰੋ ਪਹਿਲਾਂ ਉਸ ਬਾਰੇ ਸਾਰੀ ਜਾਣਕਾਰੀ ਦੇ ਦਿਓ ਕਿ ਉਸ ਨੇ ਕਿਸ ਪ੍ਰਕਾਰ ਜੀਵਨ ਸੰਸਾਰ ਉੱਤੇ ਆਣ ਕਰਕੇ ਬਤੀਤ ਕੀਤਾ ਤੇ ਇਹ ਜਿਹੜੀ ਅਟਲ ਪਦਵੀ ਹੈ ਇਹ ਕਿਸ ਤਰ੍ਹਾਂ ਪ੍ਰਾਪਤ ਕੀਤੀ। ਸੋ ਗੁਰਮੁਖੋ ਉਸ ਵੇਲੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਪ੍ਰਕਾਰ ਭਾਈ ਮਰਦਾਨਾ ਜੀ ਨੂੰ ਦੱਸਿਆ ਉਹ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਦੱਸ ਰਹੇ ਨੇ। ਸੋ ਇਸ ਤਰ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਰੂਹ ਭਗਤ ਹੋਇਆ ਗੁਰਮੁਖੋ ਆਪਣੀ ਮਤਰਾਈ ਮਾਤਾ ਦੀ ਗੋਦ ਦੇ ਵਿਚ ਬੈਠਾ, ਉਸ ਨੇ ਬਾਂਹ ਤੋਂ ਫੜ ਕਰਕੇ ਉਠਾ ਦਿੱਤਾ, ਮਾਤਾ ਦੇ ਪਾਸ ਗਿਆ, ਮਾਤਾ ਰਾਜ ਕਿਵੇਂ ਪ੍ਰਾਪਤ ਹੋਵੇਗਾ। ਸੋ ਆਪ ਗੁਰਮੁਖ ਪਿਆਰੇ ਸਾਰਾ ਪ੍ਰਸੰਗ ਪਿੱਛੇ ਸਰਵਣ ਕਰ ਹੀ ਚੁੱਕੇ ਹੋ। ਸੋ ਜਿਸ ਤਰੀਕੇ ਦੇ ਨਾਲ ਮਾਤਾ ਨੇ ਦੱਸਿਆ ਕਿ ਤੂੰ ਭਗਤੀ ਕਰ, ਸਿਮਰਨ ਕਰ, ਤੂੰ ਮਾਲਕ ਦੇ ਸਿਮਰਨ ਕਰਨ ਦੇ ਨਾਲ ਹੀ ਸਭ ਕੁਛ ਪ੍ਰਾਪਤ ਹੁੰਦਾ ਹੈ। ਛੋਟੀ ਅਵਸਥਾ ਹੈ, ਬਾਲ ਉਮਰ ਹੈ, ਸਿਮਰਨ ਕਰਨ ਵਾਸਤੇ ਚਲੇ ਗਿਆ, ਜਾ ਕਰਕੇ ਭਗਤੀ ਕੀਤੀ, ਸਿਮਰਨ ਕੀਤਾ, ਸਭ ਕੁਛ ਹੀ ਪ੍ਰਾਪਤ ਹੋ ਗਿਆ। ਹੁਣ ਜਿਸ ਤਰੀਕੇ ਦੇ ਨਾਲ ਧਰੂਪ ਭਗਤ ਜੀ ਵਾਪਸ ਗੁਰਮੁਖ ਪਿਆਰਿਓ ਆਪਣੇ ਨਗਰ ਨੂੰ ਆ ਰਹੇ ਨੇ, ਅੱਗੇ ਜਿਹੜਾ ਪ੍ਰਸੰਗ ਆ ਰਿਹਾ ਹੈ, ਹੁਣ ਜਿਸ ਤਰ੍ਹਾਂ ਆਪਣੇ ਨਗਰ ਦੇ ਵਿਚ ਆ ਰਹੇ ਨੇ, ਇਹਨਾਂ ਦਾ ਪਿਤਾ ਉਦਾਨਪਾਤ ਬੜੇ ਉਤਸ਼ਾਹਾਂ ਦੇ ਸਹਿਤ ਆਪਣੇ ਪੁੱਤਰ ਨੂੰ ਲੈਣ ਵਾਸਤੇ ਚੱਲਿਆ ਹੈ, ਆਓ ਜਿਸ ਤਰੀਕੇ ਦੇ ਨਾਲ ਪਾਵਨ ਪਵਿੱਤਰ ਪ੍ਰਸੰਗ ਆ ਰਿਹਾ ਹੈ, ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਨੂੰ ਸਰਵਣ ਕਰਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਸ੍ਰੀ ਗੁਰਪਾਗ ਸਾਗਰ ਅਨੰਤ ਮਨ ਨਿਜ ਮੀਨ ਬਣਾਓ।
ਕਵੀ ਭਾਈ ਸੰਤੋਖ ਸਿੰਘ ਜੀ ਗੁਰਮੁਖੋ ਇੱਥੇ ਇਸ ਪ੍ਰਸੰਗ ਨੂੰ ਅੱਗੇ ਆਰੰਭ ਕਰਨ ਤੋਂ ਪਹਿਲਾਂ ਜੋ ਇਸ ਤਰ੍ਹਾਂ ਮੰਗਲ ਕਰਦੇ ਨੇ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜੇ ਚਰਨ ਹਨ ਸਾਗਰ ਦੀ ਨਿਆਈ ਨੇ ਸਾਗਰ ਦੀ ਨੇ, ਤੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਗੁਰਮੁਖੋ ਆਪਣੇ ਮਨ ਨੂੰ ਇਸ ਤਰ੍ਹਾਂ ਬਣਾ ਲਵੋ ਜਿਸ ਤਰ੍ਹਾਂ ਸਾਗਰ ਦੇ ਵਿੱਚ ਮੱਛੀ ਰਹਿੰਦੀ ਹੈ ਨਾ, ਤੇ ਜੇ ਮੱਛੀ ਨੂੰ ਸਾਗਰ ਦੇ ਵਿੱਚੋਂ ਪਾਣੀ ਚੋਂ ਬਾਹਰ ਕੱਢ ਦਿੱਤਾ ਜਾਵੇ ਤੇ ਉਸਦੇ ਪ੍ਰਾਣ ਚਲੇ ਜਾਂਦੇ। ਇਸ ਤਰੀਕੇ ਦੇ ਨਾਲ ਇੰਨਾ ਜਿਹੜਾ ਪ੍ਰੇਮ ਹੈ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਕਰ ਲੈਣਾ ਕਰ।
ਤਹੋਂ ਕਥਾ ਪਾਵਨ ਪਰਮ ਸੁਣ ਸਰੂਤਾ ਸੁਖ ਪਾਓ।
ਤੇ ਗੁਰਮੁਖ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿਹੜੇ ਐਸੇ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹਨ ਜਿਨ੍ਹਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਨ ਦੇ ਨਾਲ ਸੁਖ ਦੀ ਪ੍ਰਾਪਤੀ ਹੁੰਦੀ ਹੈ, ਗੁਰਸਿੱਖਾਂ ਜਿਨ੍ਹਾਂ ਦੇ ਚਰਨ ਸਾਗਰ ਦੀ ਨਿਆਈ ਨੇ, ਐਸੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਤੂੰ ਮੀਨ ਵਾਂਗੂ ਮੱਛੀ ਵਾਂਗੂ ਪ੍ਰੇਮ ਕਰ, ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਚਰਨ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਜਿਹੜੀ ਪਾਵਨ ਪਵਿੱਤਰ ਕਥਾ ਹੈ। ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰਸਿੱਖੋ ਸੁਣਨਾ ਕਰੋ, ਜੇ ਗੁਰੂ ਸਾਹਿਬ ਜੀ ਦੀ ਪਾਵਨ ਕਥਾ ਹੈ ਤੇ ਜੀਵਨ ਨੂੰ ਵੀ ਪਵਿੱਤਰ ਕਰ ਦੇਣ ਵਾਲੀ ਹੈ।
ਸ੍ਰੀ ਬਾਲਾ ਸੁੰਦਰ ਵਾਜ ਚੌਪਈ ਸ੍ਰੀ ਅੰਗਦ ਜੀ ਸੋਨੇ ਇਤਿਹਾਸ।
ਗੁਰਮੁਖੋ ਭਾਈ ਬਾਲਾ ਜੀ ਸੰਧੂ ਗੋ ਤੇ ਹੁਣ ਜਿਸ ਤਰ੍ਹਾਂ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਰਹੇ ਹਨ ਕਿ ਇਹ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਸੰਸਾਰ ਉੱਤੇ ਆਣ ਕਰਕੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ, ਅਨੇਕਾਂ ਕੌਤਕ ਕੀਤੇ ਨੇ, ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰ ਲੈਣਾ ਕਰੋ।
ਮਰਦਾਨੇ ਸੋ ਗੁਰੂ ਪ੍ਰਕਾਸ਼ਾ।
ਤੇ ਉਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਸ ਤਰ੍ਹਾਂ ਭਾਈ ਮਰਦਾਨਾ ਜੀ ਦੇ ਤਾਈ ਗੁਰਮੁਖੋ ਜਿਸ ਤਰ੍ਹਾਂ ਪਾਵਨ ਪਵਿੱਤਰ ਬਚਨ ਪ੍ਰਕਾਸ਼ ਕੀਤੇ ਹਨ,
ਕਹਿਣ ਲੱਗੇ ਪੁਨ ਦੀਨ ਦਇਆਲਾ
ਤੇ ਦੀਨਾ ਤੇ ਦਇਆ ਕਰਨ ਵਾਲੇ ਧੰਨ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨੇ ਜੀ ਦੇ ਤਾਈ ਇਸ ਪ੍ਰਕਾਰ ਕਹਿਣ ਲੱਗੇ ਹਨ,
ਧਰੁਵ ਪੁਰਖੂ ਗਮਨਿਉ ਤੇ ਕਾਲਾ
ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਕਿ ਇਹ ਗੁਰਸਿੱਖੋ ਜਿਸ ਤਰੀਕੇ ਦੇ ਨਾਲ ਧਰੁਵ ਭਗਤ ਹੋਇਆ ਨਾ, ਜਿਸ ਤਰ੍ਹਾਂ ਆਪਣੇ ਪੁਰ ਨਗਰ ਨੂੰ ਵਾਪਸ ਆਗਰੇ ਨਗਰ ਨੂੰ, ਕਿਉਂਕਿ ਉਤਾਨਪਦ ਰਾਜੇ ਦੀ ਜਿਹੜੀ ਰਾਜਧਾਨੀ ਸੀ ਆਗਰਾ ਸੀ, ਹੁਣ ਜਿਸ ਤਰੀਕੇ ਦੇ ਨਾਲ ਵਾਪਸ ਆਪਣੇ ਆਗਰੇ ਨਗਰ ਨੂੰ ਆਉਣ ਲੱਗਾ ਹੈ,
ਸੁਣਿਓ ਉਤਾਨਪਦ ਸੋਤੇ ਆਵਨ,
ਜਿਸ ਸਮੇਂ ਉਤਾਨਪਦ ਰਾਜੇ ਨੇ ਆਪਣੇ ਕੰਨਾਂ ਦੇ ਵਿੱਚ ਖਬਰ ਸੁਣੀ ਕਿ ਮੇਰਾ ਪੁੱਤਰ ਇੰਨੇ ਚਿਰ ਬਾਅਦ ਭਗਤੀ ਕਰਕੇ ਵਾਪਸ ਨਗਰ ਨੂੰ ਪਰਤਣ ਲੱਗਾ ਹੈ,
ਅਮਿਤ ਪਾਯੂ ਮਨ ਮੈਂ ਹਰਖਾਵਨ,
ਤੇ ਗੁਰਮੁਖੋ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਪ੍ਰਸੰਨ ਹੋਇਆ, ਬੜਾ ਆਨੰਦ ਆਇਆ ਹੈ,
ਜਿਨ ਦਿਜਵਰ ਸੋਧਿਆਨ ਸੁਣਾਏ,
ਤੇ ਜਿਸ ਬ੍ਰਾਹਮਣ ਨੇ ਆਣ ਕਰਕੇ ਜਿਹੜੀ ਖਬਰ ਉਤਾਨਪਦ ਰਾਜੇ ਨੂੰ ਦਿੱਤੀ ਹੈ ਨਾ ਕਿ ਤੇਰਾ ਪੁੱਤਰ ਵਾਪਸ ਨਗਰ ਨੂੰ ਆਉਣ ਲੱਗਾ, ਤੇਰੇ ਘਰ ਦੇ ਵਿੱਚ ਆਉਣ ਲੱਗਾ, ਤੇ ਜਿਸ ਤਰ੍ਹਾਂ ਬ੍ਰਾਹਮਣਾਂ ਜਿਨ੍ਹਾਂ ਨੇ ਆਣ ਕੇ ਖਬਰ ਦਿੱਤੀ ਹੈ,
ਪਟ ਪੂਕਨ ਰਾਤ ਦੀਨ ਬਣਾਏ,
ਤੇ ਉਤਾਨਪਦ ਰਾਜੇ ਨੇ ਬੜੇ ਪ੍ਰੇਮ ਦੇ ਸਹਿਤ ਖੁਸ਼ ਹੋ ਕਰਕੇ ਕਿ ਮੇਰਾ ਪੁੱਤਰ ਘਰ ਦੇ ਵਿੱਚ ਆਉਣ ਲੱਗਾ, ਤੇ ਬੜੇ ਹੀ ਪਟ ਸੁੰਦਰ ਵਸਤਰ ਆਦਿਕ ਗਹਿਣੇ ਆਦਿਕ ਤੇ ਸੁੰਦਰ ਇੱਕ ਰੱਥ ਬਣਾ ਕਰਕੇ ਦਿੱਤਾ ਹੈ,
ਸਭ ਭਵਾਲ ਤੇਲੇ ਕਰ ਸੰਗਾ,
ਤੇ ਗੁਰਮੁਖ ਉਸ ਵੇਲੇ ਭਵਾਲ ਜਿਹੜਾ ਰਾਜਾ ਸੀ ਨਾ ਧਰੁਵ ਭਗਤ ਦਾ ਪਿਤਾ, ਤੇ ਉਸ ਸਮੇਂ ਅਨੇਕਾਂ ਜਾਣਿਆਂ ਨੂੰ ਆਪਣੇ ਨਾਲ ਲੈ ਕਰਕੇ
ਗਮਨਿਓ ਆਗੇ ਸਹਿਤਿਓ ਮੰਗਾ,
ਤੇ ਬੜੇ ਉਮੰਗ ਉਤਸ਼ਾਹ ਦੇ ਸਹਿਤ ਅੱਗੋਂ ਧਰੁਵ ਭਗਤ ਨੂੰ ਲੈਣ ਵਾਸਤੇ ਚੱਲਿਆ ਹੈ,
ਦੁੰਦਵ ਪੇਣਾ ਫੇਰ ਵਜਾਏ,
ਤੇ ਜਿੰਨੇ ਵੀ ਵਾਜੇ ਨੇ ਬੜੇ ਵੱਡੇ ਵਾਜੇ ਜਿਹੜੇ ਇਸ ਤਰੀਕੇ ਦੇ ਨਾਲ ਬੇਣੀਆਂ ਬੀਣਾ ਆਦਿਕ ਹੋਰ ਬਹੁਤ ਆਦਿ ਇਹੋ ਜਿਹੜੇ ਵਾਜੇ ਸਨ ਬੜੇ ਪ੍ਰਕਾਰ ਦੇ ਸਾਰੇ ਵਜਾਉਣਾ ਕੀਤੇ ਹਨ,
ਵੇਦ ਪਾਠ ਤਿਜ ਕਰਤ ਸੁਹਾਏ,
ਤੇ ਜਿਹੜੇ ਵੇਦਾਂ ਦਾ ਪਾਠ ਕਰਦੇ ਨੇ ਜਿਹੜੇ ਬ੍ਰਾਹਮਣ ਆਦਿਕ ਬੜੀ ਸੁਰਤੀ ਦੇ ਨਾਲ ਉਹਨਾਂ ਨੂੰ ਵੇਦਾਂ ਦਾ ਪਾਠ ਕਰਨ ਵਾਸਤੇ ਲਗਾਇਆ ਹੈ,
ਸਰੋਚ ਸੁਨੀਤੀ ਯੋਗ ਨਿਰਪਨਾਰੇ,
ਤੇ ਇਸ ਰਾਜੇ ਦੀਆਂ ਜੋ ਦੋ ਇਸਤਰੀਆਂ ਸਨ ਜਿਨ੍ਹਾਂ ਦਾ ਨਾਮ ਸੁਰਚ ਤੇ ਸੁਨੀਤੀ, ਜੋ ਕਿ ਇਸ ਪ੍ਰਕਾਰ ਇਹ ਦੋਵੇਂ ਮਾਤਾਵਾਂ ਧਰੁਵ ਭਗਤ ਦੀਆਂ ਨੇ, ਤੇ ਗੁਰਮੁਖੋ ਇਸ ਪ੍ਰਕਾਰ ਇਹ ਦੋਵਾਂ ਨੂੰ ਨਾਲ ਲੈ ਕਰਕੇ
ਸੇਵਕਾ ਪਰ ਚੜ ਚਲੇ ਅਗਾਰੇ,
ਤੇ ਗੁਰਮੁਖੋ ਇਹ ਵੀ ਦੋਵੇਂ ਇਸ ਤਰੀਕੇ ਦੇ ਨਾਲ ਪਾਲਕੀ ਦੇ ਵਿੱਚ ਬੈਠ ਕਰਕੇ ਤੇ ਫਿਰ ਧਰੁਵ ਭਗਤ ਨੂੰ ਅੱਗੋਂ ਲੈਣ ਵਾਸਤੇ ਚੱਲੀਆਂ ਹਨ,
ਨਿਰਪ ਸੁਤ ਉੱਤਮ ਲੋਕ ਵਿਸਾਲਾ,
ਤੇ ਜੋ ਉਤਾਨਪਦ ਰਾਜੇ ਦਾ ਇੱਕ ਪੁੱਤਰ ਹੈ ਜਿਸ ਦਾ ਨਾਮ ਗੁਰਮੁਖੋ ਉੱਤਮ ਹੈ, ਇਹ ਵੀ ਆਪਣੇ ਭਰਾ ਨੂੰ ਲੈਣ ਵਾਸਤੇ ਚੱਲਿਆ, ਤੇ ਵਿਸਾਲਾ ਜਿਹੜੇ ਲੋਕ ਹੋਰ ਹਨ ਇਸ ਨਗਰ ਦੇ ਉਹ ਵੀ ਇਕੱਠੇ ਹੋ ਕਰਕੇ ਰਾਜੇ ਦੇ ਸਹਿਤ ਚੱਲੇ ਨੇ,
ਗਏ ਲੈਣ ਹੇਤੂ ਸਭ ਤਤਕਾਲਾ,
ਗੁਰਮੁਖੋ ਸਵੇਰੇ ਸਾਰੇ ਬੜੇ ਪ੍ਰੇਮ ਦੇ ਸਹਿਤ ਧਰੁਵ ਭਗਤ ਨੂੰ ਅੱਗੋਂ ਲੈਣ ਵਾਸਤੇ ਪਹੁੰਚੇ ਹਨ,
ਉਤਾਨਪਦ ਸੁਤ ਬਦਨਾ,
ਤੇ ਜਿਸ ਵੇਲੇ ਅੱਗੋਂ ਧਰੁਵ ਭਗਤ ਆਇਆ ਨਾ, ਤੇ ਉਤਾਨਪਦ ਰਾਜੇ ਨੇ ਆਪਣੇ ਪੁੱਤਰ ਦੇ ਜਿਸ ਤਰੀਕੇ ਦੇ ਨਾਲ ਮੁੱਖ ਨੂੰ ਵੇਖਿਆ ਹੈ,
ਕਮਲ ਪ੍ਰਫੁੱਲਤ ਜਿਉ ਸੁਖ ਸਦਨਾ,
ਗੁਰਮੁਖੋ ਜਿਹੜਾ ਜਿਸ ਤਰੀਕੇ ਦੇ ਨਾਲ ਧਰੁਵ ਭਗਤ ਦਾ ਮੁੱਖ ਕਹਿਤਾ ਕਮਲ ਦੇ ਫੁੱਲ ਵਾਂਗੂ ਪ੍ਰਫੁੱਲਤ ਖਿੜਿਆ ਹੋਇਆ, ਤੇ ਗੁਰਮੁਖ ਪਿਆਰੇ ਸੁਖਾਂ ਦਾ ਘਰ ਹੈ,
ਸ਼ੇਸ਼ਨ ਰਥ ਤੇ ਉਤਰ ਤੁਰੰਗਾ,
ਉਸ ਵੇਲੇ ਰਥ ਤੋਂ ਉਤਾਨਪਦ ਰਾਜਾ ਥਾਂ ਉਤਰਿਆ ਹੈ,
ਬੰਧਨ ਘਰ ਲਾਇਓ ਮਤ ਬੰਤਾ,
ਗੁਰਮੁਖ ਉਸ ਵੇਲੇ ਉਤਰਦਿਆਂ ਸਾਰੇ ਉਤਾਨਪਦ ਰਾਜੇ ਨੇ ਰਥ ਤੋਂ, ਤੇ ਫੇਰ ਉਸ ਵੇਲੇ ਆਪਣੇ ਪੁੱਤਰ ਨੂੰ ਗਲ ਦੇ ਨਾਲ ਲਗਾਇਆ ਹੈ,
ਬੇਬਲ ਹੋਈ ਉਤਕੰਠਾ ਭੋਰੇ,
ਤੇ ਗੁਰਮੁਖ ਉਸ ਤਰੀਕੇ ਦੇ ਨਾਲ ਜਦੋਂ ਗਲ ਦੇ ਨਾਲ ਲਾਇਆ ਤੇ ਗਲ ਦੇ ਨਾਲ ਦੇ ਲਾਉਣ ਦੇ ਸਹਿਤ ਹੀ ਬੇਬਲ ਹੋ ਗਿਆ, ਜਿਸ ਤਰ੍ਹਾਂ ਵਿਰਾਗ ਆ ਗਿਆ, ਤੇ ਉਸ ਸਮੇਂ ਹਿਰਦਾ ਜਿਹੜਾ ਵਿਰਾਗ ਦੇ ਸਹਿਤ ਗਲਾ ਭਰ ਆਇਆ ਹੈ,
ਫਿਰ ਅਲਿੰਗਨ ਘਰ ਰਹਿ ਪੂਰੇ,
ਤੇ ਉਸ ਵੇਲੇ ਜਿਹੜੀ ਸੁੰਦਰ ਜੱਪੀ ਹੈ ਨਾ ਆਪਣੇ ਪੁੱਤਰ ਸੁੰਦਰ ਨੂੰ, ਗੁਰਮੁਖ ਪਿਆਰਿਓ ਜੋ ਸੁੰਦਰ ਪੁੱਤਰ ਹੈ ਧਰੁਵ ਭਗਤ ਭਗਤੀ ਕਰਕੇ ਆਇਆ ਪਰਮੇਸ਼ਰ ਦੀ, ਉਸ ਨੂੰ ਉਸ ਵੇਲੇ ਗਲ ਦੇ ਨਾਲ ਲਗਾਇਆ ਜੱਫੀ ਦੇ ਵਿੱਚ ਲੈ ਲਿਆ ਹੈ,
ਮਸਤਕ ਚੂਮਤ ਕਰ ਕੋ ਫੇਰ,
ਉਸ ਉਸ ਵੇਲੇ ਆਪਣੇ ਪੁੱਤਰ ਨੂੰ ਗਲ ਦੇ ਵਿਚ ਲੈ ਕਰਕੇ ਤੇ ਫਿਰ ਮੱਥਾ ਚੁੰਮਿਆ ਤੇ ਮੱਥਾ ਚੁੰਮ ਕਰਕੇ ਸਿਰ ਦੇ ਉੱਤੇ ਬੜੇ ਪ੍ਰੇਮ ਦੇ ਸਹਿਤ ਹੱਥ ਫੇਰਿਆ ਹੈ।
ਲੋਚਨ ਤੇ ਅੰਸ਼ਨ ਕੋ ਗੇਰਦਾ।
ਉਹ ਤਾਨਪਦ ਰਾਜਾ ਇਨ੍ਹਾਂ ਵੈਰਾਗ ਦੇ ਵਿਚ ਆਇਆ, ਬੜੇ ਚਿਰ ਬਾਅਦ ਆਪਣੇ ਪੁੱਤਰ ਨੂੰ ਮਿਲਿਆ ਤੇ ਇਸ ਪ੍ਰਕਾਰ ਜਿਹੜੇ ਲੋਚਨ ਨੇਤਰ ਹਨ ਇਨ੍ਹਾਂ ਨੇਤਰਾਂ ਤੋਂ ਬਹੁਤਾ ਜ਼ਿਆਦਾ ਜਲ ਥੱਲੇ ਡਿੱਗ ਰਿਹਾ ਹੈ।
ਤਿਨਸੋ ਸੁਤਕੂ ਮਨੋ ਨਵਾਨਾ।
ਤੇ ਮਾਨੋ ਆਪਣੇ ਪੁੱਤਰ ਨੂੰ ਜਿਹੜੇ ਨੇਤਰਾਂ ਦੇ ਵਿਚੋਂ ਜਲ ਡਿੱਗ ਰਿਹਾ ਨਾ ਵੈਰਾਗ ਦੇ ਸਹਿਤ ਖੁਸ਼ੀ ਦੇ ਸਹਿਤ, ਉਹਨਾਂ ਜਲਾਂ ਉਸ ਨੇਤਰ ਦੇ ਜਲਾਂ ਦੇ ਨਾਲ ਹੀ ਮਾਨੋ ਆਪਣੇ ਪੁੱਤਰ ਨੂੰ ਨਵਾ ਦਿੱਤਾ ਹੈ।
ਮਦਰ ਵਚਨ ਕਹਿ ਬਹੁ ਸਨਮਾਨਾ।
ਉਤਾਨ ਪਦ ਰਾਜੇ ਨੇ ਫਿਰ ਬੜੇ ਸੁੰਦਰ ਜਿਹੜੇ ਬਚਨ ਹਨ ਆਪਣੇ ਪੁੱਤਰ ਦੇ ਤਾਈ ਕਹੇ ਤੇ ਮਦਰ ਮਿੱਠੇ ਬਚਨ ਸਨ ਜਿਹੜੇ, ਇਸ ਤਰ੍ਹਾਂ ਮਿੱਠੇ ਬਚਨ ਸੁੰਦਰ ਬਚਨ ਕਰ ਕਰਕੇ ਬਹੁਤ ਜ਼ਿਆਦਾ ਸਨਮਾਨ ਬਖਸ਼ਿਆ ਹੈ।
ਹੁਣ ਦੋ ਮਾਤ ਮਿਲੀ ਦੇਹ ਆਏ।
ਤੇ ਉਸ ਵੇਲੇ ਦੋਵੇਂ ਜਿਹੜੀਆਂ ਮਾਤਾਵਾਂ ਸਨ, ਜਿਸ ਤਰ੍ਹਾਂ ਇੱਕ ਮਾਤਾ ਉੱਤਮ ਦੀ ਸੀ ਤੇ ਇੱਕ ਧਰੂਵ ਭਗਤ ਦੀ ਸੀ, ਗੁਰਮੁਖੋ ਦੋਵੇਂ ਮਾਤਾਵਾਂ ਜਿਹੜੀਆਂ ਆਣ ਕਰਕੇ ਫਿਰ ਧਰੂਵ ਭਗਤ ਨੂੰ ਮਿਲੀਆਂ ਹਨ।
ਧਰੁਵ ਬੰਧਨ ਕੀਨੀ ਸਰਨਿਆਏ।
ਧਰੁਵ ਭਗਤ ਨੇ ਉਸ ਵੇਲੇ ਬੜੇ ਪ੍ਰੇਮ ਸਹਿਤ ਆਪਣੀਆਂ ਮਾਤਾਵਾਂ ਨੂੰ ਨਮਸਕਾਰ ਕੀਤੇ ਸਿਰ ਨਵਾ ਕਰਕੇ।
ਚਿਰੰਜੀਵ ਦੇ ਆਸ਼ਕ ਤਵੇ।
ਤੇ ਗੁਰਮੁਖੋ ਉਸ ਵੇਲੇ ਦੋਹਾਂ ਮਾਤਾਵਾਂ ਨੇ ਬੜੇ ਪ੍ਰੇਮ ਦੇ ਨਾਲ ਆਪਣੇ ਪੁੱਤਰ ਨੂੰ ਆਸ਼ੀਰਵਾਦ ਦਿੱਤਾ ਕਿ ਹੇ ਪੁੱਤਰ ਤੂੰ ਸਦਾ ਹੀ ਚਿਰੰਜੀਵੀ ਰਹੇ, ਭਾਵ ਕਿ ਸਦਾ ਤੈਨੂੰ ਜੀਵਨ ਮਿਲਿਆ ਰਹੇ।
ਗਰਸੋਂ ਲਾਏ ਪਾਏ ਸੁਖ ਤਵੇ।
ਤੇ ਉਸ ਵੇਲੇ ਆਪਣੇ ਪੁੱਤਰ ਨੂੰ ਗਲ ਦੇ ਨਾਲ ਲਾ ਕਰਕੇ ਤੇ ਗੁਰਮੁਖ ਮਾਤਾਵਾਂ ਨੇ ਬਹੁਤਾ ਜ਼ਿਆਦਾ ਜਿਹੜਾ ਸੁਖ ਹੈ ਨਾ ਉਹ ਪ੍ਰਾਪਤ ਕੀਤਾ ਹੈ।
ਉੱਤਮ ਭਰਾਤ ਮਿਲੂ ਤਬ ਗਰਸੋਂ।
ਤੇ ਉਸ ਸਮੇਂ ਦੇ ਵਿਚ ਹੀ ਆਣ ਕਰਕੇ ਨਾਲ ਦੀ ਨਾਲ ਹੀ ਜੋ ਉੱਤਮ ਜਿਹੜਾ ਧਰੁਵ ਭਗਤ ਦਾ ਭਰਾ ਹੈ ਉਹ ਵੀ ਗੁਰਮੁਖੋ ਗੱਲ ਦੇ ਸਹਿਤ ਆਣ ਕਰਕੇ ਮਿਲਿਆ ਹੈ।
ਪ੍ਰੇਮ ਵਿਸਾਲ ਭਰਿਓ ਸ਼ੁਭ ਔਰ ਸੋ।
ਤੇ ਉਸੇ ਵੇਲੇ ਦੋਹਾਂ ਦੇ ਹਿਰਦਿਆਂ ਦੇ ਵਿਚ ਜਿਹੜਾ ਪ੍ਰੇਮ ਹੈ ਬਹੁਤ ਜ਼ਿਆਦਾ ਗੁਰਮੁਖ ਪਿਆਰਿਓ ਭਰਿਆ ਹੋਇਆ, ਉਤਸ਼ਾਹ ਦੇ ਸਹਿਤ ਦੋਵੇਂ ਇੱਕ ਦੂਸਰੇ ਨੂੰ ਮਿਲੇ ਹਨ।
ਕਰਨੀ ਪਰ ਚੜਾਏ ਸੁੱਤ ਦੋਏ।
ਤੇ ਉਸ ਵੇਲੇ ਫਿਰ ਉਤਾਨ ਪਦ ਰਾਜੇ ਨੇ ਧਰੁਵ ਭਗਤ ਤੇ ਉੱਤਮ ਨੂੰ ਦੋਹਾਂ ਪੁੱਤਰਾਂ ਨੂੰ ਗੁਰਮੁਖੋ ਹਥਨੀ ਦੇ ਉੱਤੇ ਚੜਾ ਕਰਕੇ
ਔਰ ਆਯੂ ਅਤ ਉਤਸ਼ਾਹ ਹੋਏ।
ਤੇ ਬਹੁਤ ਜ਼ਿਆਦਾ ਗੁਰਮੁਖੋ ਉਤਸ਼ਾਹ ਹੋਇਆ ਤੇ ਵਾਪਸ ਨਗਰ ਦੇ ਵਿਚ ਪਹੁੰਚੇ ਹਨ।
ਖੂਬ ਤਨ ਪਾਠ ਨਾਰੂਚਰੇ ਬਚਨਾ।
ਤੇ ਉਸ ਵੇਲੇ ਫਿਰ ਉਤਾਨ ਪਦ ਰਾਜੇ ਨੇ ਛੇਤੀ ਦੇ ਨਾਲ ਇੱਕ ਮਨੁੱਖ ਦੇ ਤਾਈ ਬਚਨ ਕਹੇ, ਜਾ ਕਰਕੇ ਉਸ ਨੂੰ ਕਿਹਾ ਕਿ ਇਸ ਤਰੀਕੇ ਦੇ ਨਾਲ ਕਰਨਾ ਕਰੋ।
ਦਰ ਦਰ ਪ੍ਰਤ ਕੀਜੈ ਸੁੱਠ ਰਚਨਾ।
ਕਰਨਾ ਕੀ ਹੈ? ਉਤਾਨ ਪਦ ਰਾਜੇ ਨੇ ਆਪਣੇ ਪੁੱਤਰ ਦੀ ਖੁਸ਼ੀ ਦੇ ਵਿਚ, ਆਉਣ ਦੀ ਖੁਸ਼ੀ ਦੇ ਵਿਚ ਇਸ ਮਨੁੱਖ ਨੂੰ ਕਿਹਾ, ਕਹਿਣ ਲੱਗਾ ਕਿ ਜਾ ਕਰਕੇ ਦਰ ਦਰ ਦੇ ਉੱਤੇ ਜਿਹੜੀ ਸ਼ੁਭ ਰਚਨਾ ਹੈ ਨਾ ਉਹ ਕਰ ਲੈਣਾ ਕਰੋ, ਭਾਵ ਕਿ ਸਾਰੇ ਨਗਰ ਨੂੰ ਬੜੇ ਸੁੰਦਰ ਤਰੀਕੇ ਦੇ ਨਾਲ ਸਜਾਉਣਾ ਹੈ।
ਸਭਨ ਕਦਲੀ ਖੰਭ ਲਗਾਏ।
ਤੇ ਸਾਰਿਆਂ ਨੇ ਦਰਵਾਜਿਆਂ ਦੇ ਅੱਗੇ ਬੜੇ ਸੁੰਦਰ ਜਿਹੜੇ ਕੇਲਿਆਂ ਦੇ ਦਰਖਤ ਹੁੰਦੇ ਆ ਨਾ ਉਹਨਾਂ ਨੂੰ ਕੱਟ ਕਰਕੇ ਲਗਾਇਆ ਜਾਂਦਾ ਤੇ ਉਹ ਬਹੁਤ ਸੁੰਦਰ ਲੱਗਦੇ ਨੇ ਵੇਖਣ ਦੇ ਵਿਚ। ਇਸ ਤਰੀਕੇ ਦੇ ਨਾਲ ਹਰੇਕ ਦਰਵਾਜੇ ਦੇ ਅੱਗੇ ਇਸ ਪ੍ਰਕਾਰ ਲਗਾਏ ਗਏ ਹਨ।
ਮੁਕਤਾ ਤੋਰਨ ਦਰ ਬੰਦਵਾਏ।
ਤੇ ਉਸ ਵੇਲੇ ਮੋਤੀਆਂ ਦੀਆਂ ਜਿਹੜੀਆਂ ਮਾਲਾ ਹਨ ਤੇ ਦਰਾਂ ਦੇ ਉੱਤੇ ਦਰਵਾਜਿਆਂ ਤੇ ਬਣਵਾ ਦਿੱਤੀਆਂ ਨੇ, ਜਿਸ ਕਰਕੇ ਇਧਰ ਦਰਵਾਜੇ ਬੜੇ ਜ਼ਿਆਦਾ ਸ਼ੋਭ ਰਹੇ ਹਨ।
ਕੁੰਕਮ ਲੀਪ ਕੁੰਭ ਭਰ ਪਾਣੀ।
ਤੇ ਗੁਰਮੁਖੋ ਇਸੇ ਪ੍ਰਕਾਰ ਜਿਹੜੇ ਘੜੇ ਸਨ ਤੇ ਇਸ ਤਰੀਕੇ ਦੇ ਨਾਲ ਕੇਸਰ ਦੇ ਨਾਲ ਬਾਹਰੋਂ ਲਿਪ ਦਿੱਤੇ ਨੇ ਤੇ ਉਹਨਾਂ ਦੇ ਵਿਚ ਬੜਾ ਸੁੰਦਰ ਪਾਣੀ ਠੰਡਾ ਪਾ ਕਰਕੇ ਜਿਸ ਤਰੀਕੇ ਦੇ ਨਾਲ ਸੁਗੰਧੀਆਂ ਆਦਿਕ ਵੀ ਛਿੜਕੀਆਂ ਗਈਆਂ ਹਨ।
ਚੰਦਨ ਗੰਧ ਗਰੀ ਸ਼ਿਰਕਾਨੇ।
ਤੇ ਗਲੀਆਂ ਦੇ ਵਿਚ ਕੀ ਛਿੜਕਿਆ ਕਿ ਸੁਗੰਧੀ ਆਵੇ, ਸਾਰੀਆਂ ਗਲੀਆਂ ਦੇ ਵਿਚ ਨਗਰ ਦੀਆਂ ਗਲੀਆਂ ਦੇ ਵਿਚ ਜਿਹੜੀ ਚੰਦਨ ਦੀ ਸੁਗੰਧੀ ਛਿੜਕਾਈ ਗਈ ਹੈ।
ਕੰਚਨ ਥਾਰ ਬਾਰ ਵਿਚ ਦੀਪਾ।
ਤੇ ਉਸ ਵੇਲੇ ਕੰਚਨ ਜਿਹੜਾ ਸੋਨੇ ਦੇ ਥਾਲ ਲੈ ਕਰਕੇ ਤੇ ਸੋਨੇ ਦੇ ਥਾਲਾਂ ਦੇ ਵਿਚ ਬੜੇ ਸੁੰਦਰ ਤਰੀਕੇ ਦੇ ਨਾਲ ਜਿਹੜੇ ਦੀਵੇ ਬਾਲ ਕਰਕੇ ਸਜਾਏ ਹਨ।
ਦਵਾਰ ਦਿਖਾਏ ਖਰੀ ਅਵਨੀਪਾ।
ਤੇ ਇਹਨਾਂ ਥਾਲਾਂ ਨੂੰ ਲੈ ਕਰਕੇ ਅਵਨੀਪਾ ਗੁਰਮੁਖੋ ਜਿਸ ਤਰ੍ਹਾਂ ਇਸ ਤਰੀਕੇ ਦੇ ਨਾਲ ਦਰਵਾਜੇ ਤੇ ਸਾਰੇ ਥਾਲਾਂ ਨੂੰ ਲੈ ਕਰਕੇ ਖਲੋਤੇ ਨੇ, ਜਿਸ ਤਰ੍ਹਾਂ ਦੀਪਮਾਲਾ ਹੁੰਦੀ ਹੈ ਨਾ ਇਸ ਤਰੀਕੇ ਦੇ ਨਾਲ ਬੜੇ ਸੁੰਦਰ ਤਰੀਕੇ ਦੇ ਨਾਲ ਦੀਵੇ ਜਗ ਰਹੇ ਨੇ ਤੇ ਇਸਤਰੀਆਂ ਇਹਨਾਂ ਥਾਲਾਂ ਨੂੰ ਲੈ ਕਰਕੇ ਖਲੋਤੀਆਂ ਹਨ।
ਗਾਵੇ ਗੀਤ ਮਿਲੀ ਪਿੱਕ ਬੈਨੀ।
ਤੇ ਇਹ ਇਸਤਰੀਆਂ ਨਾਲ ਦੀ ਨਾਲ ਬੜੇ ਸੁੰਦਰ ਤਰੀਕੇ ਦੇ ਨਾਲ ਖੁਸ਼ੀ ਦੇ ਗੀਤ ਗਾ ਰਹੀਆਂ ਨੇ ਤੇ ਜਿਨ੍ਹਾਂ ਦੀ ਬੋਲੀ ਜਿਹੜੀ ਹੈ ਕੌ ਜਿਸ ਤਰੀਕੇ ਦੇ ਨਾਲ ਗੁਰਮੁਖੋ ਕੋਇਲ ਹੁੰਦੀ ਹੈ ਨਾ, ਕੋਇਲ ਦੀ ਨਿਆਈ ਜਿਨ੍ਹਾਂ ਦੀ ਬੜੀ ਸੁੰਦਰ ਮਿੱਠੀ ਬੋਲੀ ਹੈ,
ਭਾਂਤ ਭਾਂਤ ਕੇ ਗੰਜਨ ਨੈਨੀ,
ਜਿਨ੍ਹਾਂ ਇਸਤਰੀਆਂ ਦੇ ਜਿਹੜੇ ਨੇਤਰ ਹਨ ਬਹੁਤ ਜ਼ਿਆਦਾ ਸੁੰਦਰ ਨੇ,
ਸੁਣਤ ਉਤਾਨ ਪਾਦ ਗ੍ਰਹਿ ਗਵਨਾ,
ਤੇ ਉਸ ਵੇਲੇ ਗੁਰਮੁਖੋ ਸੁਣਦਿਆਂ ਸਾਰੀ ਫਿਰ ਉਤਾਨ ਪਾਦ ਜਿਹੜਾ ਰਾਜਾ ਹੈ ਨਾ ਇਸ ਤਰ੍ਹਾਂ ਨਗਰ ਦੇ ਵਿੱਚ ਪਹੁੰਚਿਆ, ਨਗਰ ਤੋਂ ਬਾਅਦ ਫਿਰ ਆਪਣੇ ਘਰ ਵੱਲ ਨੂੰ ਚੱਲਿਆ ਹੈ,
ਕੰਚਨ ਮਨ ਜੜਤੀ ਜੈ ਰਵਨਾ,
ਚੱਲਿਆ ਕਿੱਥੇ ਜਿਹੜੇ ਗੁਰਮੁਖੋ ਸਾਰਾ ਜਿਹੜਾ ਮਹਿਲ ਹੈ ਨਾ ਬੜੇ ਸੁੰਦਰ ਕੰਚਨ ਆਦਿਕ ਸੋਨੇ ਆਦਿਕ ਤੇ ਬਹੁਤ ਜ਼ਿਆਦਾ ਮੋਤੀਆਂ ਹੀਰਿਆਂ ਆਦਿਕਾਂ ਦੇ ਨਾਲ ਜੜਿਆ ਹੈ,
ਫਟਾ ਫਟਕ ਕੇ ਹਾਟਕ ਕਲਸਾ,
ਗੁਰਮੁਖੋ ਇਸੇ ਤਰੀਕੇ ਦੇ ਨਾਲ ਜਿਹੜੀਆਂ ਅਟਾਰੀਆਂ ਨਾ ਬਲੌਰ ਦੀਆਂ ਬਣੀਆਂ ਹੋਈਆਂ ਤੇ ਕਲਸ ਜਿਹੜੇ ਸੋਨੇ ਦੇ ਆਦਿਕ ਸੋਭ ਰਹੇ ਹਨ,
ਈਸ਼ਵਤਾਨ ਤਨੂ ਤੈ ਭਲਸਾ,
ਗੁਰਮੁਖੋ ਇਸ ਦੇ ਉੱਤੇ ਬੜੇ ਸੁੰਦਰ ਚੰਦੋਏ ਲੱਗੇ ਹੋਏ ਨੇ ਜਿਸ ਦੇ ਵਿੱਚ ਜਾ ਕਰਕੇ ਰਾਜਾ ਬੈਠਦਾ ਹੈ,
ਬੈਠ ਤਵੇ ਭੂਪਾਲਾ,
ਤੇ ਇਸ ਜਗ੍ਹਾ ਉੱਤੇ ਜਿਹੜੀ ਇੰਨੀ ਸੁੰਦਰ ਜਗ੍ਹਾ ਬਣੀ ਹੈ ਨਾ ਅਟਾਰੀਆਂ ਬਲੌਰ ਦੀਆਂ ਬਣੀਆਂ ਨੇ, ਕਲਸ ਗੁਰਮੁਖ ਪਿਆਰਿਓ ਕਲਸ ਜਿਹੜੇ ਸੋਨੇ ਦੇ ਬਣੇ ਹੋਏ ਨੇ ਤੇ ਉੱਤੇ ਜਿਹੜੇ ਬੜੇ ਸੁੰਦਰ ਚੰਦੋਏ ਲੱਗੇ ਹੋਏ ਹਨ, ਇਹੋ ਜਿਹੀ ਜਗ੍ਹਾ ਉੱਤੇ ਫਿਰ ਜਿਹੜਾ ਭੂਪਾਲਾ ਰਾਜਾ ਉਤਾਨ ਪ੍ਰਧਾਨ ਕਰਕੇ ਬੈਠਾ ਹੈ,
ਬਿਲੂ ਕਿਉ ਸਮਤ ਵਿਸਾਲਾ,
ਇਸ ਨੇ ਬੈਠ ਕਰਕੇ ਫਿਰ ਕੀ ਵੇਖਿਆ, ਵੇਖਿਆ ਆਪਣੇ ਪੁੱਤਰ ਧਰੂ ਵੱਲ ਕਿ ਇਹ ਬਹੁਤ ਜ਼ਿਆਦਾ ਸ੍ਰਿਸ਼ਟ ਮਤ ਵਾਲਾ ਹੈ,
ਪਰ ਉਤਸ਼ਾਹ ਦੀਨ ਸਭ ਰਾਜੂ,
ਤੇ ਉਸ ਵੇਲੇ ਫਿਰ ਉਤਸ਼ਾਹ ਕੀਤਾ ਕਿ ਮੇਰਾ ਪੁੱਤਰ ਬਹੁਤ ਸ੍ਰਿਸ਼ਟ ਮਤ ਵਾਲਾ ਹੈ ਤੇ ਇਸ ਕਰਕੇ ਇਸ ਦੀ ਬਹੁਤ ਹੀ ਉੱਜਲ ਮਤ ਹੈ, ਬੁੱਧੀ ਚੰਗੀ ਹੈ ਤੇ ਇਸ ਨੂੰ ਰਾਜ ਬਖਸ਼ ਦੇਣਾ ਚਾਹੀਦਾ ਹੈ,
ਪ੍ਰਜਾ ਮਿਲਾਈ ਸਰਬ ਸਮਾਜ,
ਤੇ ਉਸ ਵੇਲੇ ਸਾਰੀ ਜਿਹੜੀ ਪ੍ਰਜਾ ਤੇ ਜਿੰਨਾ ਵੀ ਸਾਜੋ ਸਮਾਨ ਹੈ ਸਾਰਾ ਧਰੂ ਭਗਤ ਨੂੰ ਬਖਸ਼ ਦਿੱਤਾ ਹੈ,
ਆਪਣੀ ਬੈਸ ਬ੍ਰਿਧ ਕੋ ਦੇਖੀ,
ਤੇ ਗੁਰਮੁਖੋ ਤਾਨਪਦ ਰਾਜੇ ਨੇ ਜਿਹੜੀ ਆਪਣੀ ਬੈਸ ਜਿਹੜੀ ਆਪਣੀ ਉਮਰ ਹੈ ਨਾ ਆਪਣੀ ਉਮਰ ਬੜੀ ਬਿਰਧ ਜਿਹੜੀ ਬੁਢੇਪੇ ਵਾਲੀ ਵੇਖ ਲਈ ਹੈ,
ਸਮਨੋ ਤਪ ਹੇਤੂ ਬਣੇ ਬਿਸ਼ੇਖੀ,
ਤੇ ਸੋਚਿਆ ਕਿ ਹੁਣ ਸਰੀਰ ਤੇ ਬੁਢੇਪਾ ਉਮਰ ਬਜੁਰਗ ਹੋ ਗਈ ਹੈ ਤੇ ਇਸ ਕਰਕੇ ਹੁਣ ਫਿਰ ਚੱਲਿਆ ਕਿ ਮੈਂ ਜਾ ਕਰਕੇ ਜੰਗਲ ਦੇ ਵਿੱਚ ਕਿਉਂ ਨਾ ਤਪ ਕਰ ਲੈਣਾ ਕਰਾਂ,
ਬਾਜੇ ਰਾਜ ਕਰਨ ਧਰੁਵ ਲਾਗਾ,
ਉਤਾਨਪਦ ਰਾਜਾ ਫਿਰ ਰਾਜ ਭਾਗ ਨੂੰ ਛੱਡ ਕਰਕੇ ਤੇ ਆਪ ਜੰਗਲ ਦੇ ਵਿੱਚ ਤਪ ਕਰਨ ਵਾਸਤੇ ਚਲੇ ਗਿਆ, ਤੇ ਇੱਥੇ ਗੁਰਮੁਖੋ ਪਿੱਛੋਂ ਜਿਸ ਤਰੀਕੇ ਦੇ ਨਾਲ ਰਾਜ ਭਾਗ ਦੀ ਗੱਦੀ ਉੱਤੇ ਧਰੁਵ ਭਗਤ ਬੈਠਾ ਤੇ ਬੜੇ ਸ੍ਰਿਸ਼ਟ ਤਰੀਕੇ ਦੇ ਨਾਲ ਹੁਣ ਰਾਜ ਕਰਨ ਲੱਗਾ ਹੈ,
ਸ੍ਰੀ ਵਿਸ਼ਨੂੰ ਭਗਤ ਵੱਡ ਭਾਗਾ,
ਤੇ ਜਿਸ ਨੇ ਪਰਮੇਸ਼ਰ ਵਾਹਿਗੁਰੂ ਦੀ ਬੜੇ ਪ੍ਰੇਮ ਦੇ ਨਾਲ ਭਗਤੀ ਕੀਤੀ, ਮਾਲਕ ਦੇ ਨਾਮ ਨੂੰ ਜਪਿਆ ਤੇ ਸ੍ਰੇਸ਼ਟ ਭਗਤ ਬਣ ਗਿਆ ਹੈ,
ਸਿਸਮਾਰ ਪ੍ਰਜਾਪਤ ਆਹੇ,
ਤੇ ਇਸੇ ਤਰੀਕੇ ਦੇ ਨਾਲ ਹੀ ਸਿਸਮਾਰ ਸਿਸਮਾਰ ਕਹਿੰਦੇ ਨੇ ਜਿਸ ਤਰ੍ਹਾਂ ਉੱਚਾ ਜਿਹੜਾ ਰਾਜਾ ਹੋਵੇ, ਜਿਸ ਤਰ੍ਹਾਂ ਦਕਸ਼ ਪ੍ਰਜਾਪਤੀ ਇੱਕ ਰਾਜਾ ਹੋਇਆ ਇਸੇ ਤਰੀਕੇ ਦੇ ਨਾ ਉੱਤਰ ਵੱਲ ਨੂੰ ਚੱਲ ਕਰਕੇ ਆਇਆ ਹੈ,
ਅਲਕਾਪੁਰੀ ਸਮੀਪ ਪਿਆਨਾ,
ਤੇ ਜਿਸ ਨੇ ਅਲਕਾਪੁਰੀ ਇੱਕ ਨਗਰ ਦਾ ਨਾਮ ਹੈ, ਤੇ ਗੁਰਮੁਖੋ ਧਰੂ ਭਗਤ ਰਾਤ ਤੇ ਚੜ ਕਰਕੇ ਫਿਰ ਅਲਕਾਪੁਰੀ ਦੇ ਸਮੀਪ ਕੋਲ ਪਹੁੰਚਿਆ ਹੈ,
ਨਿਜ ਮੁਖ ਤਰ ਕਰ ਸੰਘ ਬਜਾਨਾ,
ਤੇ ਜਿਸ ਵੇਲੇ ਆਪਣੇ ਮੁਖ ਦੇ ਅੱਗੇ ਰੱਖ ਕਰਕੇ ਧਰੂ ਭਗਤ ਨੇ ਬੜੀ ਉੱਚੀ ਸਾਰੀ ਜਿਸ ਤਰੀਕੇ ਦੇ ਨਾਲ ਸੰਖ ਨੂੰ ਵਜਾਇਆ ਹੈ,
ਸੁਣਤ ਜਸ਼ ਨਿਕਤੇ ਵਾਲ ਭਾਰੇ,
ਤੇ ਜਦੋਂ ਸੰਖ ਵਜਿਆ ਸੁਣਿਆ ਪਤਾ ਲੱਗਾ ਕਿ ਜੰਗ ਹੋਣ ਲੱਗੀ ਹੈ, ਤੇ ਜਿਹੜੇ ਭਾਰੀ ਜਿਹੜੇ ਜਸਤਾਂ ਨਾ ਉਹ ਸਮੇਂ ਸਥਿਤੀ ਦੇ ਨਾਲ ਬਾਹਰ ਨਿਕਲ ਆਏ ਨੇ,
ਅਸਤਰ ਅਸਤਰ ਨਿਜ ਸਰਬ ਸੰਵਾਰੇ,
ਸ਼ਸਤਰ ਹੁੰਦੇ ਆ ਜਿਹੜੇ ਹੱਥਾਂ ਦੇ ਨਾਲ ਕਿਰਪਾਨ ਆਦਿਕ ਚਲਾਈ ਜਾਵੇ, ਤੇ ਅਸਤਰ ਹੁੰਦੇ ਆ ਜਿਹੜੇ ਦੂਰੋਂ ਹੀ ਛੱਡੇ ਜਾਣ ਜਿਸ ਤਰ੍ਹਾਂ ਤੀਰ ਹੁੰਦੇ ਚਲਾਏ ਜਾਂਦੇ ਨੇ, ਇਸ ਤਰੀਕੇ ਦੇ ਨਾਲ ਸ਼ਸਤਰਾਂ ਤੇ ਅਸਤਰਾਂ ਦੇ ਸਹਿਤ ਤਿਆਰ ਹੋ ਕਰਕੇ ਜਿਹੜੇ ਜਸ ਬਾਹਰ ਆਏ ਹਨ,
ਸੰਗਰਾਮ ਦੋਹਾਂ ਦਿਸ਼ ਪੂਰਾ,
ਗੁਰਮੁਖੋ ਦੋਹਾਂ ਦਿਸ਼ਾਵਾਂ ਦੇ ਵਿੱਚ ਫਿਰ ਦੋਹਾਂ ਵੱਲੋਂ ਹੀ ਬਹੁਤ ਜ਼ਿਆਦਾ ਜੰਗ ਸ਼ੁਰੂ ਹੋਈ ਹੈ, ਇਧਰ ਇੱਕ ਧਰੁਵ ਭਗਤੀ ਨਾਲ ਸੈਨਾ ਤੇ ਉਸ ਬੰਨੇ ਜਿਹੜੇ ਜਸਾਂ ਨੇ ਦੈਂਤ ਆਦਿਕ ਸਾਰੇ ਇਕੱਠੇ ਹੋ ਕਰਕੇ ਜੰਗ ਕਰਨ ਲੱਗ ਪਏ ਨੇ,
ਤੀਸ਼ਨ ਬਾਣ ਕਠੂਰਾ,
ਤੇ ਬੜੇ ਤਿੱਖੇ ਜਿਹੜੇ ਬਾਣ ਸਨ ਇੱਕੋ ਦਮ ਗੁਰਮੁਖ ਇਸ ਜੰਗ ਦੇ ਵਿੱਚ ਚੱਲੇ ਨੇ,
ਜਸ ਜਵੈ ਕਾਇਲ ਕਰ ਡਾਰੇ,
ਤੇ ਇੰਨੇ ਤਿੱਖੇ ਬਾਣ ਜਿਹੜੇ ਇਹ ਧਰੁਵ ਭਗਤ ਨੇ ਛੱਡੇ ਹਨ, ਤੇ ਜਿੰਨੇ ਵੀ ਜਸ ਸਨ ਨਾ ਇਹ ਸਾਰੇ ਇੱਕ ਸਮੇਂ ਦੇ ਵਿੱਚ ਹੀ ਘਾਇਲ ਕਰਕੇ ਸੁੱਟ ਦਿੱਤੇ ਹਨ।
ਸਰਪ ਸਮ ਰਿਸ ਔਰ ਤਾਰੇ,
ਜਿਹੜੇ ਪਿੱਛੇ ਹਟ ਗਏ, ਜਿਸ ਤਰ੍ਹਾਂ ਪਿੱਛੇ ਹਟ ਗਏ ਕਿ ਜ਼ਖਮ ਖਾ ਕਰਕੇ ਕਿਤੇ ਸੱਪ ਪਿੱਛੇ ਹਟੇ ਤੇ, ਪਰ ਉਸ ਦੇ ਹਿਰਦੇ ਦੇ ਵਿੱਚ ਕ੍ਰੋਧ ਬਹੁਤ ਜ਼ਿਆਦਾ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਇਹਨਾਂ ਜੱਸਾਂ ਨੇ ਬਹੁਤੇ ਜ਼ਿਆਦਾ ਜ਼ਖਮ ਤਾਂ ਖਾ ਲਏ, ਪਰ ਫਿਰ ਪਿੱਛੇ ਹਟੇ ਨੇ, ਪਰ ਫੇਰ ਵੀ ਰਿਸ ਕਰਕੇ, ਕ੍ਰੋਧ ਕਰਕੇ, ਪਿੱਛੇ ਬਹੁਤਾ ਜਾ ਨਹੀਂ ਰਹੇ, ਫਿਰ ਵੀ ਕ੍ਰੋਧ ਕਰਕੇ ਬੋਲੀ ਜਾ ਰਹੇ ਹਨ।
ਔਰਖ ਤ੍ਰਿਵਕੋ ਸੈਨਾ ਸਕਾਏ,
ਇਸੇ ਤਰ੍ਹਾਂ ਧਰੂ ਭਗਤ ਦਾ ਪੌਰਖ ਜਿਹੜਾ ਬਲ ਹੈ ਨਾ, ਬਲ ਇੰਨਾ ਜ਼ਿਆਦਾ ਕਿ ਇਹਨਾਂ ਜੱਸਾਂ ਦੇ ਪਾਸੋਂ ਸਹਿਆ ਨਹੀਂ ਜਾ ਰਿਹਾ ਹੈ।
ਪਰੇ ਗਰਭ ਪੂਰਨ ਗਰਜਾਏ,
ਪਰ ਫੇਰ ਵੀ ਇਹ ਜਿੰਨੇ ਵੀ ਜਾਸ਼ਾਦਕ ਨੇ ਬਹੁਤੇ ਹੰਕਾਰ ਦੇ ਸਹਿਤ ਹੋ ਕਰਕੇ ਤੇ ਆਕਾਸ਼ ਦੇ ਵਿਚ ਬਹੁਤੀ ਜ਼ਿਆਦਾ ਆਵਾਜ਼ਾਂ ਕਰ ਰਹੇ ਹਨ।
ਇੱਕ ਵਾਰ ਮਿਲ ਕਰ ਤੈ ਸਭ,
ਹੁਣ ਫੇਰ ਇਹਨਾਂ ਸਾਰੇ ਜੱਸਾਂ ਨੇ ਇੱਕੋ ਵਾਰ ਸਾਰਿਆਂ ਨੇ ਮਿਲ ਕਰਕੇ ਫੇਰ ਧਰੂ ਭਗਤ ਦੇ ਨਾਲ ਜੰਗ ਕਰਨੀ ਚਾਹੀ ਹੈ।
ਅਣਖ ਵਰਖਾਏ ਤਵ
ਤੇ ਸਾਰਿਆਂ ਇਕੱਠੇ ਹੋ ਕਰ ਇੱਕ ਹੱਲਾ ਬੋਲਿਆ ਤੇ ਇਹੋ ਜੇ ਬਾਣ ਜਿਹੜੇ ਵਰਖਾਏ ਹਨ, ਜਿਹੜੇ ਤਾਂ ਆਕਾਸ਼ ਦੇ ਵਿਚ ਆ ਗਏ ਨੇ।
ਵਰਗ ਪਸੁੰਡੀ ਤੋਮਰ ਸ਼ਕਤੇ,
ਗੁਰਮੁਖੋ ਜਿਸ ਤਰੀਕੇ ਦੇ ਨਾਲ ਗੰਡਾਸੇ ਤੇ ਗੰਡਾਸੀਆਂ ਤੇ ਬਰਸ਼ੇ ਤੇ ਬਰਸ਼ੀਆਂ ਤੇ ਇਸੇ ਤਰੀਕੇ ਦੇ ਨਾਲ ਕਿਰਪਾਨਾਂ ਤੇ ਬਹੁਤੇ ਜ਼ਿਆਦਾ ਜਿਹੜੇ ਸ਼ਸਤਰ ਸਨ ਸ਼ਕਤੀ ਦੇ ਨਾਲ ਚਲਾਏ ਹਨ।
ਨਾਨਾ ਸ਼ਸਤਰ ਕਰੈ ਕੋ ਉਕਤੇ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਕਤੀ ਕਿਹੜੀ ਗਿਣਤੀ ਕਰੀਏ, ਕਹਿੰਦੇ ਨਾਨਾ ਪ੍ਰਕਾਰ ਦੇ ਜਿਹੜੇ ਸ਼ਸਤਰ ਸਨ ਇਹਨਾਂ ਜੱਸਾਂ ਨੇ ਇਕਦਮ ਧਰੂ ਭਗਤ ਦੇ ਉੱਤੇ ਚਲਾਏ ਹਨ।
ਆਯੋ ਰਾਤ ਧਰੁਵਕੋ ਤਵ ਐਸੇ,
ਹੁਣ ਇੱਥੇ ਕਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਧਰੂ ਭਗਤ ਦਾ ਜਿਹੜਾ ਰਥ ਸੀ ਨਾ, ਉਹ ਇਸ ਤਰੀਕੇ ਦੇ ਨਾਲ ਛਾ ਗਿਆ, ਜਿਸ ਤਰੀਕੇ ਦੇ ਨਾਲ ਹੁਣ ਅੱਗੇ ਦ੍ਰਿਸ਼ਟਾਂਤ ਦੇ ਰਹੇ ਹਨ।
ਮੇਘ ਘੱਟ ਸੂਰਜ ਜੈਸੇ,
ਕਹਿੰਦੇ ਜਿਸ ਤਰ੍ਹਾਂ ਸੂਰਜ ਨੂੰ ਬਹੁਤੇ ਜ਼ਿਆਦਾ ਕਿਤੇ ਆਣ ਕਰਕੇ ਬੱਦਲ ਘੇਰ ਲੈਣ, ਤੇ ਇਸੇ ਤਰ੍ਹਾਂ ਹੀ ਜਿਹੜੇ ਜੱਸਾਂ ਨੇ ਸ਼ਸਤਰ ਚਲਾਏ ਨੇ ਨਾ, ਤੇ ਧਰੂ ਭਗਤ ਦੇ ਰਥ ਨੂੰ ਆਣ ਕਰਕੇ ਇਹਨਾਂ ਨੇ ਘੇਰ ਲਿਆ ਹੈ।
ਜਿਉਂ ਗਿਰ ਪਰ ਵਰਖੇ ਕਨ ਪਾਰੇ,
ਤੇ ਜਿਸ ਤਰ੍ਹਾਂ ਅਗਲਾ ਦ੍ਰਿਸ਼ਟਾਂਤ ਦਿੰਦੇ ਨੇ, ਕਹਿੰਦੇ ਜਿਸ ਤਰ੍ਹਾਂ ਕਿਸੇ ਪਹਾੜ ਦੇ ਉੱਤੇ ਆਣ ਕਰਕੇ ਬਹੁਤੇ ਜ਼ਿਆਦਾ ਬੱਦਲ ਪੈ ਜਾਣ, ਤੇ ਉਸ ਪਹਾੜ ਨੂੰ ਚਾਰ ਸ਼ੇਰੋਂ ਘੇਰ ਲੈਣਾ ਕਾਰਨ।
ਇੱਕ ਵਾਰ ਸ਼ਸਤਰ ਸਭ ਡਾਰੇ,
ਇਸੇ ਤਰ੍ਹਾਂ ਹੀ ਇਹਨਾਂ ਜੱਸਾਂ ਨੇ ਧਰੂ ਭਗਤ ਦੇ ਰਥ ਦੇ ਉੱਤੇ ਬਹੁਤੇ ਜ਼ਿਆਦਾ ਜਿਹੜੇ ਸ਼ਸਤਰ ਤੇ ਅਸਤਰ ਸਾਰੇ ਚਲਾਏ ਹਨ।
ਪਾਇਆ ਕਾਸ ਮੈਂ ਹਾਹਾਕਾਰਾ,
ਗੁਰਮੁਖੋ ਆਕਾਸ਼ ਦੇ ਵਿੱਚ ਬਹੁਤੀ ਜ਼ਿਆਦਾ ਹਾਹਾਕਾਰ ਦੀ ਜਿਹੜੀ ਆਵਾਜ਼ ਹੈ ਨਾ, ਉਹ ਸੁਣ ਨੂੰ ਆ ਰਹੀ ਹੈ।
ਤੂੰ ਵੰਸ ਮਨ ਐਸ ਵਿਚਾਰ,
ਤੇ ਕਹਿੰਦੇ ਵੇਖਣ ਵਾਲਿਆਂ ਨੇ ਜਦੋਂ ਵੇਖਿਆ ਨਾ ਕਿ ਇੰਨੇ ਸ਼ਸਤਰ ਇੱਕੋ ਦਮ ਚੱਲੇ ਹਨ, ਤੇ ਸੋਚਿਆ ਕਿ ਜਿਹੜਾ ਮਨੂ ਰਾਜਾ ਨਾ, ਮਨੂ ਰਾਜਾ ਧਰੂ ਭਗਤ ਦਾ ਦਾਦਾ ਹੋਇਆ, ਤੇ ਮਨ ਉਹਨਾਂ ਨੇ ਸੋਚਿਆ ਕਿ ਧਰੂ ਭਗਤ ਦਾ ਜਿਹੜੀ ਇਹ ਵੰਸ ਹੈ ਨਾ, ਮਨੂ ਰਾਜੇ ਦੀ ਵੰਸ ਸਮਝ ਲੋ ਨਾਸ ਹੀ ਹੋ ਗਈ ਹੈ।
ਸਵੈ ਹਰ ਖਾਏ,
ਉਸ ਵੇਲੇ ਜਦੋਂ ਇਸ ਤਰ੍ਹਾਂ ਵੇਖਿਆ ਕਿ ਧਰੂ ਭਗਤ ਜਿਹੜਾ ਘਿਰ ਗਿਆ, ਤੇ ਇਸ ਤਰੀਕੇ ਦੇ ਨਾਲ ਜਿੰਨੇ ਵੀ ਜਾਸਤਾਂ ਨੇ ਹਿਰਦੇ ਦੇ ਵਿਚ ਬਹੁਤੇ ਜ਼ਿਆਦਾ ਖੁਸ਼ ਹੋਏ ਹਨ।
ਗਰਭ ਹੋਰ ਵੱਡ ਗੁਰ ਜਾਏ,
ਹਿਰਦੇ ਦੇ ਵਿਚ ਗਰਭ ਭਾਵ ਬਹੁਤਾ ਹੰਕਾਰ ਧਾਰਨ ਕਰਕੇ ਤੇ ਬਹੁਤ ਜ਼ਿਆਦਾ ਗੁਰਮੁਖ ਉੱਚੀ ਉੱਚੀ ਆਵਾਜ਼ਾਂ ਕਰ ਰਹੇ ਹਨ।
ਅਵਸਰ ਪਾਏ ਬਹੋਰੀ,
ਇਸੇ ਪ੍ਰਕਾਰ ਪਰ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਮਾਲਕ ਦੀ ਕਿਰਪਾ ਹੈ, ਤੇ ਇਸ ਤਰੀਕੇ ਦੇ ਨਾਲ ਅਵਸਰ ਪਾ ਕਰਕੇ, ਵਿਧੀ ਪਾ ਕਰਕੇ, ਤੇ ਉਸੇ ਤਰੀਕੇ ਦੇ ਨਾਲ ਇਹਨਾਂ ਸ਼ਸਤਰਾਂ ਦੇ ਵਿਚੋਂ ਜਿਸ ਤਰੀਕੇ ਦੇ ਨਾਲ ਧਰੂ ਭਗਤ ਬਾਹਰ ਨਿਕਲਿਆ
ਹੈ, ਪੂਰੀ
ਕਿਵੇਂ ਨਿਕਲਿਆ, ਜਿਸ ਤਰ੍ਹਾਂ ਗੁਰਮੁਖੋ ਸੂਰਜ ਹੁੰਦਾ ਨਾ, ਤੇ ਆਪਾਂ ਪੰਜਾਬ ਦੇ ਵਿਚ ਧੁੰਦ ਪਈ ਵੇਖਦੇ ਆ, ਤੇ ਧੁੰਦ ਨੂੰ ਹੌਲੀ ਹੌਲੀ ਜਿਹੜਾ ਸੂਰਜ ਹੈ ਪਾਸੇ ਕਰ ਦਿੰਦਾ, ਤੇ ਇਸੇ ਤਰੀਕੇ ਦੇ ਨਾਲ ਫਿਰ ਬਾਹਰ ਨਿਕਲ ਆਉਂਦਾ, ਜਿਵੇਂ ਧੁੰਦ ਦੇ ਵਿਚੋਂ ਸੂਰਜ ਨਿਕਲਦਾ ਨਾ ਇਹਨਾਂ ਸ਼ਸਤਰਾਂ ਅਸਤਰਾਂ ਦੇ ਵਿਚੋਂ, ਇਸੇ ਪ੍ਰਕਾਰ ਧਰੂ ਦਾ ਜਿਹੜਾ ਰਥ ਹੈ ਬਾਹਰ ਨਿਕਲ ਆਇਆ ਹੈ।
ਹਰ ਧਨ ਕਰਮ ਸਰ ਵਰਖਾਏ,
ਤੇ ਉਸ ਸਮੇਂ ਬਹੁਤੇ ਵੀਰ ਰਸ ਦੇ ਵਿਚ ਆਣ ਕਰਕੇ ਫਿਰ ਧਰੂ ਭਗਤ ਨੇ ਆਪਣੇ ਹੱਥ ਦੇ ਵਿਚ ਧਨੁੱਖ ਧਾਰਨ ਕੀਤਾ, ਤੇ ਖਿੱਚ ਖਿੱਚ ਕੇ ਬੜੀ ਤੇਜ਼ੀ ਦੇ ਨਾਲ ਤੀਰ ਛੱਡੇ ਹਨ।
ਪੀੜ ਤੋਂ ਹੋਏ ਸਭ ਸ਼ਤਰੂ ਭਲਾਏ,
ਤੇ ਇੰਨੀ ਜ਼ਿਆਦਾ ਪੀੜ ਹੋਈ ਜਿਹਦੇ ਜਾ ਕਰਕੇ ਗੁਰਮੁਖੋ تیر لگتا ہے تے اوہی اتے تھان سے ڈھیری ہو جاتا ہے اینی پیڑ ہوئی تے بڑے شترو ویکھ کر کے اگوں سنبھل نہ سکے تے پھر بھج گئے ہن
بانن سنگ بدھ تن تن کے
تے گرمکھو جنہ دے شریر جڑے تیراں دے نال تھرو بھگت نے ون دتے ہن
باقی بڑو گرو اور جن کے
تے ہن اگے لگ کر کے سارے بھج پئے نے جنہ دے ہردے وچ بہتا زیادہ ہنکار سی تے جنہ نے بہتا ہنکار دھارن کیتا
ماسی پوجا چارن کٹ ڈاری
کئیاں دے متیاں دے وچ جا کر کے تیر لگے نے کئیاں دیاں باواں کٹیاں گئیاں تے کنیاں دے پیر کٹے گئے اس پرکار جڑے تھرو بھگت نے تیر چھڈے نے تے اینا زیادہ جشاں دا نقصان ہویا
جس سنمکھ بھی تت شن مارے
پر جڑے سامنے ہو کر کے اگے آن کر کے جنگ لڑ رہے سن تے گرمکھو جنے وی سن سارے سامنے ہو سارے دے سارے ہی مارے گئے ہن
گن گن جچ پری کٹ تارنے
تے انیکاں ہی جڑے جاساں نہ کٹے ہوئے دھرتی دے اتے ڈگے پئے ہن
گن کٹنے سم اپما برنی
کیویں ڈگے پئے نے جس طریقے دے نال دھرتی دے اتے جنگل دے وچ درخت کئی وڈ کر کے سٹ دتے جاندے ہیں نا تے انہاں دی گنتی نہیں کیتی جاندی اسی طریقے دے نال انہاں دی کوئی گنتی نہیں کیتی جا رہی تے بہتے زیادہ تیراں دے نال قائل ہوئے پئے نے کئی کٹے وڈے پئے ہن
بن انیک جیو پون اگارے
تے ہن کوی بھائی سنتوکھ سنگھ جی دشتانت دیندے آ کہ کیویں اگے لگ کر کے بھجے کہندے بہتی تیز ہوا آوے تے جڑے بدل ٹھہر نہیں سکدے تے بدل اگے لگ کر کے چھیتی تر پیندے نے ہوا دے تے اسی طریقے دے نال ਧਰੂ ਭਗਤ ਦੇ ਅੱਗੇ ਜਿਹੜੇ ਇਹ ਜਿੰਨੇ ਵੀ ਜਾ ਸਾਧਕ ਸਨ ਰੁਕ ਨਹੀਂ ਸਕੇ ਨੇ
ਕਿਉਂ ਭਾਗੀ ਪਾਛੇ ਨਾ ਨਿਹਾਰੀ
ਇਵੇਂ ਭੱਜੇ ਨੇ ਫਿਰ ਪਿੱਛੇ ਵੇਖ ਨਹੀਂ ਰਹੇ ਹਨ
ਮਾਇਆ ਆਪਣੀ ਤਵੇ ਪਸਾਰੀ
ਹੁਣ ਜਸਟਾ ਨੇ ਘੋਰ ਵਿਉਂਤ ਬਣਾਈ ਹੈ ਕਿ ਧਰੂ ਭਗਤ ਨੂੰ ਕਿਵੇਂ ਜੰਗ ਦੇ ਵਿਚ ਹਰਾਇਆ ਜਾਵੇ ਤੇ ਇਨ੍ਹਾਂ ਨੇ ਮਾਇਆ ਜਿਹੜੀ ਹੈ ਨਾ ਆਪਣੀ ਮਾਇਆ ਇੱਕ ਪਸਾਰਨਾ ਕੀਤੀ ਹੈ
ਕਵੰਧ ਗਿਰੇ ਨਭ ਪਾਰੀ
ਹੁਣ ਮਾਇਆ ਕੀ ਹੈ ਮਾਇਆ ਦੇ ਸਹਿਤ ਗੁਰਮੁਖੋ ਉਤੋਂ ਆਕਾਸ਼ ਦੇ ਵਿਚੋਂ ਵੱਡੇ ਵੱਡੇ ਪੱਥਰ ਜਿਹੜੇ ਧਰਤੀ ਤੇ ਡਿੱਗ ਰਹੇ ਨੇ ਬੜੇ ਵੱਡੇ ਵੱਡੇ ਗੁਰਮੁਖੋ ਸਰੀਰ ਡਿੱਗ ਰਹੇ ਹਨ ਇਸੇ ਤਰੀਕੇ ਦੇ ਨਾਲ ਜੋ ਵੀ ਆਕਾਸ਼ ਦੇ ਵਿਚ ਹੈ ਨਾ ਭਾਰੀ ਚੀਜ਼ਾਂ ਉਹ ਥੱਲੇ ਡਿੱਗ ਰਹੀਆਂ ਹਨ
ਵਿਸ਼ਟਾ ਮੂਤਰ ਰੁਦਰ ਪੂੰ ਤਵੇ
ਤੇ ਹੋਰ ਕੀ ਡਿੱਗ ਰਿਹਾ ਵਿਸ਼ਟਾ ਡਿੱਗ ਰਹੀ ਹੈ ਤੇ ਇਸੇ ਤਰੀਕੇ ਦੇ ਨਾਲ ਮੂਤਰ ਆਦਿਕ ਤੇ ਰੁਦਰ ਖੂਨ ਤੇ ਪੂੰ ਪਾਕ ਆਦਿਕ ਬਹੁਤ ਜ਼ਿਆਦਾ ਆਕਾਸ਼ ਤੋਂ ਇਨ੍ਹਾਂ ਜਸ਼ਾਂ ਨੇ ਆਪਣੀ ਮਾਇਆ ਦੇ ਨਾਲ ਧਰਤੀ ਤੇ ਸੁੱਟਣਾ ਕੀਤੀ ਹੈ
ਸ਼ਤਰੂ ਗਗਨ ਤੇ
ਜਦੋਂ ਇਸ ਤਰੀਕੇ ਦੇ ਨਾਲ ਸ਼ਤਰੂਆਂ ਨੇ ਬਹੁਤੇ ਜ਼ਿਆਦਾ ਜਿਹੜੇ ਇਹੋ ਜਿਹੀਆਂ ਚੀਜ਼ਾਂ ਧਰਤੀ ਦੇ ਉੱਤੇ ਸੁੱਟਣਾ ਕੀਤੀਆਂ ਹਨ
ਸ਼ੁਕਰ ਸਿੰਘ ਵਿਆਗਰ ਮੈਂ ਇਹ ਕੋਰਾ
ਤੇ ਇਹ ਜਿਹੜੇ ਜਸ ਸਨ ਇਨ੍ਹਾਂ ਨੇ ਕਿਹੋ ਜਿਹੇ ਸਰੂਪ ਧਾਰਨ ਕਰ ਲਏ ਤੇ ਗੁਰਮੁਖੋ ਕੋਈ ਸੂਰ ਬਣ ਗਿਆ ਕੋਈ ਸਿੰਘ ਭਾਵ ਕੇ ਕੋਈ ਸ਼ੇਰ ਬਣ ਗਿਆ ਕੋਈ ਬਘਿਆੜ ਬਣ ਗਿਆ ਇਹ ਕੋਈ ਸੱਪ ਬਣ ਗਿਆ ਤੇ ਕੋਈ ਘੋੜਾ ਬਣ ਕਰਕੇ ਫਿਰਨ ਲੱਗ ਪਿਆ ਹੈ
ਪਰਲੇ ਸਰਸਵਾ ਨਾਦ ਕਠੂਰ
ਕਹਿੰਦੇ ਇੱਕੋ ਦਮ ਆਵਾਜ਼ ਇਹੋ ਜਿਹੀ ਹੋ ਗਈ ਇੰਨੀ ਆਵਾਜ਼ ਆਈ ਕਿ ਜਿਸ ਤਰੀਕੇ ਦੇ ਨਾਲ ਮਾਨੋ ਕਿ ਸਾਰੇ ਜਗਤ ਉੱਤੇ ਕੋਈ ਵੱਡੀ ਭਾਰੀ ਪਰਲੇ ਆ ਗਈ ਹੁੰਦੀ ਹੈ
ਕਿਉਂ ਧਰੂ ਕੀ ਤੁਜਨੀ ਹੋਏ ਹਨ
ਤੇ ਇਸ ਤਰੀਕੇ ਦੇ ਨਾਲ ਇਨ੍ਹਾਂ ਨੇ ਮਾਇਆ ਪਸਾਰੀ ਕਿ ਜਿਹੜੀ ਧਰੂ ਭਗਤ ਦੇ ਨਾਲ ਇਹਦੀ ਸੈਨਾ ਆਈ ਹੈ ਨਾ ਉਹ ਸਾਰੀ ਦੀ ਸਾਰੀ ਸੈਨਾ ਜਿਹੜੀ ਧਰੂ ਭਗਤ ਦੀ ਨਾਸ਼ ਹੋ ਜਾਣਾ ਕਰੇ
ਕਿਉਂ ਸੋ ਆਸ਼ਰੀ ਮਾਇਆ ਠਾਨੀ
ਤੇ ਇਸ ਪ੍ਰਕਾਰ ਆਸਰੀ ਮਾਇਆ ਜਿਸ ਨੂੰ ਕਿਹਾ ਜਾਂਦਾ ਨਾ ਜਸਾਂ ਨੇ ਆਸਰੀ ਮਾਇਆ ਜਿਹੜੀ ਦੈਂਤਾਂ ਵਾਲੀ ਮਾਇਆ ਉਹ ਸਾਰੀ ਪਸਾਰਨਾ ਕੀਤੀ ਹੈ
ਹਰ ਭਗਤ ਮਹਾਂਵਾਲ ਤਾਰਾ
ਪਰ ਗੁਰਮੁਖੋ ਜਿਹੜਾ ਧਰੂ ਹੈ ਹਰੀ ਪਰਮੇਸ਼ਰ ਵਾਹਿਗੁਰੂ ਦਾ ਭਗਤ ਹੈ ਜਿਸ ਨੇ ਮਾਲਕ ਦੀ ਭਗਤੀ ਕੀਤੀ ਹੈ ਪਰਮੇਸ਼ਰ ਦੇ ਨਾਮ ਨੂੰ ਧਾਰਿਆ ਹਿਰਦੇ ਦੇ ਵਿਚ ਤੇ ਬਹੁਤਾ ਜ਼ਿਆਦਾ ਬਲ ਵਾਲਾ ਹੈ
ਨਾਰਾਇਣ ਸਾਰੂ ਤਵੇ ਸੰਭਾਰਾ
ਇੱਕ ਨਾਰਾਇਣ ਅਸਤਰ ਹੁੰਦਾ ਹੈ ਜਿਸ ਨੂੰ ਚਲਾਇਆ ਜਾਂਦਾ ਜਿਹੜਾ ਮਾਇਆ ਕੱਟ ਦਿੰਦਾ ਹੈ ਇਸੇ ਤਰੀਕੇ ਦੇ ਨਾਲ ਉਸ ਵੇਲੇ ਫਿਰ ਧਰੂ ਭਗਤ ਨੇ ਆਪਣੇ ਹੱਥ ਦੇ ਵਿਚ ਜਿਹੜਾ ਸ਼ਸਤਰ ਹੈ ਨਾਰਾਇਣ ਸ਼ਸਤਰ ਇਸ ਨੂੰ ਧਾਰਨ ਕੀਤਾ ਤੇ ਗੁਰਮੁਖ ਇਸ ਨੂੰ ਹੱਥ ਦੇ ਵਿਚ ਲੈ ਕਰਕੇ ਜਦੋਂ ਧਨੁੱਖ ਦੇ ਫਿਰ ਗੁਰਮੁਖ ਚਿਲੇ ਦੇ ਉੱਤੇ ਇਸ ਨੂੰ ਚੜਾਇਆ ਹੈ
ਨਾਸ਼ ਪਈ ਮਾਇਆ ਬਾਡ ਕੋਰਾ
ਤੇ ਉਹ ਸਮੇਂ ਧਨੁੱਖ ਦੇ ਵਿਚ ਰੱਖ ਕਰਕੇ ਜਦੋਂ ਚਲਾਇਆ ਤੇ ਜਿੰਨੀ ਵੀ ਮਾਇਆ ਸੀ ਨਾ, ਮਾਇਆ ਜਿੰਨੀ ਵੀ ਸਾਰੀ ਨਾਸ਼ ਕਰ ਦਿੱਤੀ ਹੈ।
ਭਗਵਾਨ ਕਟਕ ਮੈਂ ਡਾਰਾ।
ਤੇ ਜਿਸ ਵੇਲੇ ਇਹ ਜਿਹੜਾ ਬਾਣ ਹੈ ਇਸ ਤਰੀਕੇ ਦੇ ਨਾਲ ਨਾਰਾਇਣ ਅਸਤਰ ਚੱਲਿਆ ਤੇ ਇਸਨੇ ਸਾਰੀ ਮਾਇਆ ਜਿਹੜੀ ਕੱਟ ਕਰਕੇ ਰੱਖ ਦਿੱਤੀ ਹੈ।
ਇੱਕ ਵਿਖਾ ਸਗਰੂ ਸੰਗਾਰ।
ਤੇ ਇਹੋ ਜਿਹਾ ਸ਼ਸਤਰ ਚੱਲਿਆ ਕਿ ਇੱਕ ਛਿਣ ਦੇ ਮਾਤਰ ਸਮੇਂ ਦੇ ਵਿਚ ਜਿੰਨੇ ਜਸ਼ ਆਦਕ ਤੇ ਹੋਰ ਜਿੰਨੀ ਮਾਇਆ ਇਹਨਾਂ ਪਸਾਰੀ ਸੀ ਨਾ, ਸਭ ਕੁਛ ਨਾਸ਼ ਕਰਕੇ ਰੱਖ ਦਿੱਤਾ ਹੈ।
ਜਬ ਵੋ ਬਾਣ ਕਟਕ ਮੈਂ ਡਾਰਾ।
ਤੇ ਜਿਸ ਵੇਲੇ ਇਹ ਜਿਹੜਾ ਬਾਣ ਕਟਕ ਭਾਵ ਕੇ ਬੜੀ ਤੇਜ ਦੇ ਸਹਿਤ ਸਭ ਨੂੰ ਕੱਟਣ ਵਾਸਤੇ ਚੱਲਿਆ ਹੈ।
ਕੱਟੇ ਅੰਗ ਵਿਆਕੁਲ ਹੋਇਆ ਭਾਗੇ।
ਤੇ ਉਸ ਵੇਲੇ ਜਿਨ੍ਹਾਂ ਦੇ ਅੰਗ ਕੱਟੇ ਗਏ ਜਸ਼ਾਂ ਦੇ ਤੇ ਵਿਆਕੁਲ ਹੋ ਕਰਕੇ ਫਿਰ ਗੁਰਮੁਖੋ ਜਿਹੜੀ ਯੁੱਧ ਦਾ ਮੈਦਾਨ ਸੀ ਨਾ, ਉਸ ਨੂੰ ਛੱਡ ਕਰਕੇ ਭੱਜ ਗਏ ਹਨ।
ਸਰਬਪ੍ਰੰਤ ਜਿਉਂ ਖੱਗ ਪਤ ਅੱਗੇ।
ਕਵੀ ਭਾਈ ਸੰਤੋਖ ਸਿੰਘ ਜੀ ਦ੍ਰਿਸ਼ਟਾਂਤ ਦਿੰਦੇ ਨੇ ਕਿਵੇਂ ਭੱਜੇ। ਕਹਿੰਦੇ ਜਿਵੇਂ ਜਿਹੜਾ ਗਰੜ ਪੰਛੀ ਹੁੰਦਾ ਨਾ, ਤੇ ਉਸ ਦੇ ਅੱਗੇ ਜਿਸ ਤਰ੍ਹਾਂ ਸੱਪ ਅੱਗੇ ਲੱਗ ਕਰਕੇ ਭੱਜ ਜਾਂਦਾ ਹੈ।
ਪ੍ਰਭੂ ਪੈਤ ਪੈਤ ਨਿਰਪ ਮਨ ਜੋਈ।
ਤੇ ਉਸ ਵੇਲੇ ਜਦੋਂ ਜਿਸ ਸਮੇਂ ਧਰੂਵ ਭਗਤ ਨੇ ਇੰਨੀ ਪਿਆਰੀ ਜੰਗ ਕੀਤੀ ਹੈ ਨਾ, ਤੇ ਵੇਖਿਆ ਇਸ ਸਮੇਂ ਫਿਰ ਇਸ ਦੇ ਦਾਦੇ ਨੇ ਜਿਸ ਨੂੰ ਮਨੁਰਾਜ ਕਿਹਾ ਜਾਂਦਾ ਸੀ, ਜਿਸ ਦਾ ਨਾਮ ਮਨੁਰਾਜ ਹੈ, ਤੇ ਗੁਰਮੁਖ ਉਸ ਨੇ ਫਿਰ ਆਪਣੇ ਮਨ ਦੇ ਵਿਚ ਵਿਚਾਰ ਕੀਤੇ ਹੈ।
ਦਇਆ ਪਈ ਆਯੋ ਚਲ ਸੂਈ।
ਤੇ ਉਸ ਦੇ ਮਨ ਦੇ ਵਿਚ ਫਿਰ ਦਇਆ ਆਈ ਹੈ ਕਿ ਜੇ ਇਸ ਨੂੰ ਨਾ ਰੋਕਿਆ ਗਿਆ ਤੇ ਸਭ ਨੂੰ ਹੀ ਨਾਸ਼ ਕਰਕੇ ਰੱਖ ਦੇਵੇਗਾ। ਇਸ ਕਰਕੇ ਦਇਆ ਆਉਣ ਦੇ ਨਾਲ ਫਿਰ ਮਨੂ ਰਾਜਾ ਆਪ ਚੱਲ ਕਰਕੇ ਆਪਣੇ ਪੋਤਰੇ ਦੇ ਪਾਸ ਪਹੁੰਚਿਆ ਹੈ।
ਕਹਿਣ ਲੱਗਾ ਧਰੁਵਕੂ ਅਸ ਪਾਣੀ।
ਤੇ ਹੁਣ ਇਸ ਤਰੀਕੇ ਦੇ ਨਾਲ ਧਰੁਵ ਭਗਤ ਨੂੰ ਇਸ ਤਰ੍ਹਾਂ ਗੁਰਮੁਖ ਪਿਆਰਿਓ ਮਨੂ ਰਾਜਾ ਕਹਿਣ ਲੱਗਾ ਹੈ,
ਤੈਨੂੰ ਅਪਰਾਧ ਨਾ ਜਸ਼ ਕਰ ਹਾਨੀ।
ਤੇ ਗੁਰਮੁਖ ਉਸ ਵੇਲੇ ਆਖਿਆ ਕਿ ਹੇ ਧਰੁਵ ਭਗਤ, ਤੂੰ ਬਿਨਾਂ ਹੀ ਅਪਰਾਧ ਤੋਂ ਜਿਹੜੇ ਜਸ਼ ਹਨ ਇਹਨਾਂ ਦੀ ਹਾਨੀ ਨਾ ਕਰ, ਭਾਵ ਕੇ ਇਹਨਾਂ ਨੂੰ ਇੰਨਾ ਜ਼ਿਆਦਾ ਦੰਡ ਨਾ ਦੇਣਾ ਕਰ।
ਤੂੰ ਹਰ ਭਗਤ ਦਇਆ ਔਰ ਤਾਰ ਹੋ।
ਤੇ ਤੂੰ ਹਰੀ ਪਰਮੇਸ਼ਰ ਵਾਹਿਗੁਰੂ ਦਾ ਭਗਤ ਹੈ, ਤੂੰ ਮਾਲਕ ਦੀ ਭਗਤੀ ਕੀਤੀ ਹੈ, ਸਿਮਰਨ ਕੀਤਾ ਤੇ ਹਿਰਦੇ ਦੇ ਵਿਚ ਦਇਆ ਧਾਰਨ ਕਰ ਲੈਣਾ ਕਰ।
ਕਰ ਸ਼ਾਂਤ ਨਾ ਜਸ਼ ਸੰਘਾਰ ਹੋ।
ਤੇ ਜਿਹੜਾ ਤੇਰੇ ਹਿਰਦੇ ਦੇ ਵਿਚ ਵੀਰਸ ਹੈ ਨਾ, ਤੇ ਇਸ ਨੂੰ ਸ਼ਾਂਤ ਕਰ ਲੈਣਾ ਕਰ, ਕ੍ਰੋਧ ਨੂੰ ਦੂਰ ਕਰ ਲੈਣਾ ਕਰ, ਤੇ ਇਹਨਾਂ ਸਾਰੇ ਜਸਾਂ ਨੂੰ ਇਸ ਪ੍ਰਕਾਰ ਦੰਡ ਨਾ ਦੇ ਤੇ ਇਹਨਾਂ ਨੂੰ ਨਾਸ਼ ਨਾ ਕਰਨਾ ਕਰ।
ਇੱਕ ਪ੍ਰਾਤ ਤੇਰੂ ਇਨ ਮਾਰਾ।
ਤੇ ਇੱਕ ਤੇਰੇ ਭਰਾ ਨੂੰ ਇਹਨਾਂ ਨੇ ਮਾਰਿਆ, ਇਹਨਾਂ ਜਸਾਂ ਨੇ ਜਾਣ ਲੈਣਾ ਕਰ ਕੇ ਤੇਰੇ ਉੱਤਮ ਨਾਮ ਦੇ ਭਰਾ ਨੂੰ ਹੀ ਇਹਨਾਂ ਨੇ ਮਾਰਿਆ ਹੈ।
ਅਣਗਣ ਬਹੁ ਕਟਕ ਸੰਘਾਰਾ।
ਤੇ ਤੂੰ ਅਣਗਿਣਤ ਹੀ ਜਿਹੜੇ ਜਸ ਹਨ ਉਹਨਾਂ ਨੂੰ ਕੱਟ ਕਰਕੇ ਸੰਘਾਰਾ, ਉਹਨਾਂ ਦਾ ਨਾਸ਼ ਕਰਕੇ ਰੱਖ ਦਿੱਤਾ ਹੈ।
ਬਾਲ ਬੈਸ ਤੁਮ ਵਿਸ਼ਨ
ਤੇ ਜਾਣ ਲੈਣਾ ਕਰ, ਬਾਲ ਉਮਰ ਦੇ ਵਿਚ, ਛੋਟੀ ਉਮਰ ਸੀ ਤੇਰੀ, ਬਹੁਤੀ ਛੋਟੀ ਉਮਰ, ਜਿਸ ਉਮਰ ਦੇ ਵਿਚ ਤੂੰ ਮਾਲਕ ਦੇ ਨਾਮ ਨੂੰ ਪਰਮੇਸ਼ਰ ਦੀ ਅਰਾਧਨਾ ਕੀਤੀ ਹੈ,
ਤਾਂ ਗਿਆਨ ਪੂਰਨ ਔਰ ਪਾਇਓ।
ਤੇ ਤੂੰ ਮਾਲਕ ਦੀ ਅਰਾਧਨਾ ਕਰਕੇ, ਪਰਮੇਸ਼ਰ ਦੀ ਭਗਤੀ ਕਰਕੇ ਸ੍ਰੇਸ਼ਟ ਜਿਹੜਾ ਗਿਆਨ ਹੈ ਨਾ, ਉਹ ਸ੍ਰੇਸ਼ਟ ਗਿਆਨ ਆਪਣੇ ਹਿਰਦੇ ਵਿਚ ਪ੍ਰਾਪਤ ਕੀਤਾ ਹੈ।
ਆਤਮ ਸਰਵ ਵਿਖੇ ਹੈ ਏਕੂ।
ਇਸ ਕਰਕੇ ਉਸ ਗਿਆਨ ਨੂੰ ਵੇਖ ਤੇ ਸਾਰਿਆਂ ਦੇ ਹਿਰਦੇ ਦੇ ਵਿਚ, ਸਾਰਿਆਂ ਜੀਵਾਂ ਦੇ ਵਿਚ ਇੱਕ ਪਰਮੇਸ਼ਰ ਵਾਹਿਗੁਰੂ ਦੀ ਜੋਤ ਨੂੰ ਵੇਖਣਾ ਕਰ।
ਇਸ ਪ੍ਰਕਾਰ ਸੰਭਾਰ ਵਵੇਕੂ।
ਤੇ ਆਪਣਾ ਜਿਹੜਾ ਗਿਆਨ ਹੈ ਨਾ, ਇਸ ਪ੍ਰਕਾਰ ਸੰਭਾਲ, ਜਿਹੜੀ ਮੈਂ ਤੈਨੂੰ ਗੱਲ ਦੱਸ ਰਿਹਾ, ਇਹਨਾਂ ਸਾਰਿਆਂ ਦੇ ਵਿਚ ਪਰਮੇਸ਼ਰ ਦੀ ਜੋਤ ਹੈ, ਤੇ ਇਸ ਕਰਕੇ ਇਹਨਾਂ ਨੂੰ ਬਹੁਤਾ ਨਾ ਨਾਸ਼ ਕਰ ਤੇ ਆਪਣੇ ਗਿਆਨ ਨੂੰ ਸੰਭਾਲ ਲੈਣਾ ਕਰ।
ਅਨੁਚਿਤ ਇਹ ਸਭ ਬਾਤ।
ਤੇ ਜਿਹੜੀਆਂ ਤੂੰ ਕਰ ਰਿਹਾ ਨਾ, ਇਹਨਾਂ ਸਾਰਿਆਂ ਨੂੰ ਨਾਸ਼ ਕਰੀ ਜਾ ਰਿਹਾ, ਅਨੁਚਿਤ ਗੱਲ ਹੈ, ਭਾਵ ਕੇ ਉਚਿਤ ਨਹੀਂ ਹੈ।
ਬਸ ਸੰਗਰਾਮ ਨਾ ਕਰ ਅਬ ਤਾਤਾ।
ਇਸ ਕਰਕੇ ਹੁਣ ਬਸ ਕਰ ਤੇ ਸੰਗਰਾਮ ਨਾ ਕਰ ਤਾਤਾ। ਹੇ ਮੇਰੇ ਪੋਤਰੇ, ਤੂੰ ਇਸ ਯੁੱਧ ਨੂੰ ਇੱਥੇ ਰੋਕ ਦੇਣਾ ਕਰ ਤੇ ਇਹਨਾਂ ਜਸਾਂ ਦਾ ਬਹੁਤਾ ਜ਼ਿਆਦਾ ਨਾਸ਼ ਨਾ ਕਰਨਾ ਕਰ।
ਇਸ ਵਿਦ ਦੀਨ ਗਿਆਨ ਮਨ ਰਾਉ।
ਤੇ ਗੁਰਮੁਖੋ, ਇਸ ਤਰੀਕੇ ਦੇ ਨਾਲ ਜਿਹੜਾ ਗਿਆਨ ਹੈ ਨਾ, ਮਨੂ ਰਾਜੇ ਨੇ ਆਪਣੇ ਪੋਤਰੇ ਨੂੰ ਬਖਸ਼ਣਾ ਕੀਤਾ ਹੈ।
ਯੁੱਧ ਕਰਤ ਤ੍ਰਵਕੀਨ ਹਟਾਉ।
ਤੇ ਉਸ ਵੇਲੇ ਜਿਹੜਾ ਬਹੁਤਾ ਜ਼ਿਆਦਾ ਭਿਆਨਕ ਯੁੱਧ ਧਰੂ ਭਗਤ ਕਰ ਰਿਹਾ ਸੀ ਨਾ, ਜਸਾਂ ਨੂੰ ਮਾਰ ਰਿਹਾ ਸੀ, ਫਿਰ ਇਸ ਯੁੱਧ ਕਰਨ ਤੋਂ ਇਸ ਤਰੀਕੇ ਦੇ ਨਾਲ ਹਟਾਇਆ ਹੈ।
ਗਵਨੋ ਆਪਣ ਅਵਾਸ ਤੋਂ।
ਤੇ ਉਸ ਵੇਲੇ ਫਿਰ ਗੁਰਮੁਖੋ ਵਾਪਸ ਇਸ ਤਰੀਕੇ ਦੇ ਨਾਲ ਉਪਦੇਸ਼ ਦੇ ਕਰਕੇ ਆਪਣੇ ਪੋਤਰੇ ਨੂੰ ਜਿਹੜਾ ਮਨੂ ਰਾਜਾ ਇਸ ਦਾ ਦਾਦਾ ਸੀ ਨਾ, ਵਾਪਸ ਆਪਣੇ ਜਿੱਥੋਂ ਆਇਆ ਸੀ ਉਸ ਜਗ੍ਹਾ ਉੱਤੇ ਪਹੁੰਚ ਗਿਆ।
ਸਭ ਧਨ ਪਤ ਆਵਾ ਧਰੁਵ ਪਾਸ,
ਗੁਰਮੁਖੋ ਉਸ ਵੇਲੇ ਫਿਰ ਧਰੁਵ ਭਗਤ ਦੇ ਪਾਸ ਹੋਰ ਕੌਣ ਆਇਆ ਜਿਸ ਨੂੰ ਕਬੀਰ ਦੇਵਤਾ ਕਿਹਾ ਜਾਂਦਾ, ਫਿਰ ਉਹ ਚੱਲ ਕੇ ਧਰੁਵ ਭਗਤ ਦੇ ਪਾਸ ਪਹੁੰਚਿਆ।
ਵਰਨਨ ਕੀਨੋ ਸੁਜਾ ਸੁਵਿਸਾਲਾ,
ਜਿਸ ਨੇ ਜਿਹੜਾ ਬਹੁਤਾ ਜਿਹੜਾ ਜੱਤ ਸੀ ਨਾ ਇਸ ਤਰੀਕੇ ਦੇ ਨਾਲ ਫਿਰ ਵਰਣਨ ਕੀਤਾ।
ਧਨ ਧਨ ਹਰ ਭਗਤ ਬੁਆਲਾ,
ਉਸ ਵੇਲੇ ਕੁਬੇਰ ਜਿਹੜਾ ਭਗਤ ਸੀ ਗੁਰਮੁਖੋ, ਕੁਬੇਰ ਜਿਹੜਾ ਦੇਵਤਾ ਸੀ ਇਹ ਆਇਆ, ਜਿਸ ਨੇ ਆਪਣੇ ਮੁਖ ਤੋਂ ਹੁਣ ਧਰੁਵ ਭਗਤ ਦਾ ਜਿਹੜਾ ਜੱਤ ਵਰਣਨ ਕਰਨਾ ਸ਼ੁਰੂ ਕੀਤਾ, ਕਹਿ ਰਿਹਾ ਕਿ ਧਨ ਧਨ ਹਰ ਭਗਤ ਬੁਆਲਾ, ਕਿ ਹੇ ਰਾਜਾ ਤੂੰ ਧਨ ਹੈ ਤੇ ਤੂੰ ਸ੍ਰੇਸ਼ਟ ਭਗਤ ਵੀ, ਇਸ ਕਰਕੇ ਮੈਂ ਤੈਨੂੰ ਭਗਤੀ ਦਾ ਵੀ ਪਦਵਾ ਦੇ ਕਰਕੇ ਧਨ ਕਹਿ ਰਿਹਾ ਤੇ ਤੈਨੂੰ ਰਾਜੇ ਦੀ ਪਦਵੀ ਵੀ ਦੇ ਕਰਕੇ ਧਨ ਕਹਿ ਰਿਹਾ ਹਾਂ।
ਇਹੋ ਪਿਤਾਮਾ ਕੋ ਤੁਮ ਮਾਨਾ,
ਤੇ ਮੈਂ ਤੈਨੂੰ ਤਾਂ ਵੀ ਧਨ ਕਹਿ ਰਿਹਾ ਕਿ ਤੂੰ ਆਪਣੇ ਦਾਦੇ ਦੀ ਗੱਲ ਨੂੰ ਮੰਨਿਆ, ਤੂੰ ਆਪਣੇ ਦਾਦੇ ਦੇ ਹੁਕਮ ਨੂੰ ਮੰਨਿਆ
ਹੈ। ਕ੍ਰੋਧ ਸਕਲ ਬਿਨ ਸਾਨਾ,
ਇਸ ਤਰੀਕੇ ਦੇ ਨਾਲ ਆਪਣੇ ਦਾਦੇ ਦੀ ਗੱਲ ਨੂੰ ਮੰਨਦਾ ਹੋਇਆ ਤੇ ਹਿਰਦੇ ਵਿਚ ਜਿੰਨਾ ਵੀ ਕ੍ਰੋਧ ਸੀ ਨਾ ਸਾਰਾ ਤੂੰ ਦੂਰ ਕਰ ਲੈਣਾ ਕੀਤਾ ਹੈ।
ਤੂੰ ਪ੍ਰਾਤਾ ਨੇ ਜਾਛ ਸੰਘਾਰਾ,
ਪਰ ਹੁਣ ਮੈਂ ਤੈਨੂੰ ਇੱਕ ਗੱਲ ਦੱਸਦਾ, ਤੂੰ ਜਾਣ ਲੈਣਾ ਕਰ ਕਿ ਤੇਰੇ ਭਰਾ ਨੂੰ ਇਹਨਾਂ ਜੱਸਾਂ ਨੇ ਨਹੀਂ ਮਾਰਿਆ। ਤੂੰ ਸੋਚਦਾ ਹੈ ਨਾ ਕਿ ਮੇਰੇ ਭਰਾ ਨੂੰ ਇਹਨਾਂ ਜੱਸਾਂ ਨੇ ਮਾਰਿਆ ਤੇ ਮੈਂ ਇਹਨਾਂ ਨੂੰ ਸਜ਼ਾ ਦੇਵਾਂਗਾ ਇਸ ਤਰੀਕੇ ਦੇ ਨਾਲ, ਪਰ ਮੈਂ ਤੈਨੂੰ ਦੱਸਦਾ ਕਿ ਤੇਰੇ ਭਰਾ ਨੂੰ ਇਹਨਾਂ ਜੱਸਾਂ ਨੇ ਮਾਰਿਆ ਨਹੀਂ ਹੈ।
ਇੱਕ ਨਹੀਂ ਜੱਸ ਤੁਮਨੇ ਮਾਰਾ,
ਜਿਹੜਾ ਇਹਨੇ ਜੱਸਾਂ ਦਾ ਸੰਘਾਰ ਹੋਇਆ ਤੇ ਤੂੰ ਵੀ ਜਾਣ ਲੈਣਾ ਕਰ ਆਪਣੇ ਹਿਰਦੇ ਦੇ ਵਿਚ ਕਿ ਤੂੰ ਵੀ ਇੱਕ ਜੱਸ ਨੂੰ ਵੀ ਨਹੀਂ ਮਾਰਿਆ ਹੈ।
ਮਾਰਨ ਕੋ ਕਾਰਨ ਇੱਕ ਕਾਲੂ,
ਤੇ ਮਾਰਨ ਵਾਸਤੇ ਕੀ ਹੈ, ਜਿਹੜਾ ਕਾਲ ਹੈ ਨਾ ਕਾਲ ਉਹ ਮਾਰਨ ਵਾਲਾ ਹੈ, ਇਸ ਕਰਕੇ ਉਸ ਨੂੰ ਜਾਣਨਾ ਕਰ ਜਿਸ ਦੇ ਉੱਤੇ ਕਾਲ ਆ ਗਿਆ ਉਸ ਨੇ ਮਰਨਾ ਹੈ।
ਰਗਤਨਾ ਕੋ ਗਤ ਜਾਸ ਬਿਸਾਲੂ,
ਇਸ ਤਰੀਕੇ ਦੇ ਨਾਲ ਜਿਹੜਾ ਕਾਲ ਹੈ ਨਾ ਉਹ ਸਭ ਨੂੰ ਮਾਰਦਾ ਹੈ, ਤੇ ਇਸ ਤਰੀਕੇ ਦੇ ਨਾਲ ਕਹਿੰਦੇ ਲਗਤਨਾ ਕੋ ਗਤ ਜਾਸ ਬਿਸਾਲੂ, ਜਿਸ ਕਾਲ ਦੀ ਜਿਹੜੀ ਗਤੀ ਹੈ ਨਾ ਜਿਸ ਨੂੰ ਕੋਈ ਜਾਣ ਨਹੀਂ ਸਕਦਾ ਹੈ।
ਯਾਰ ਮੋਰ ਤੋਰ ਜੇ ਜਾਣਤ,
ਜਿਹੜਾ ਮੈਂ ਤੇ ਮੇਰ ਤੇਰ ਜਾਣਦਾ ਹਿਰਦੇ ਵਿਚ ਅੰਗਤਾ ਮਮਤਾ ਰੱਖਦਾ ਹੈ।
ਕੋ ਪੰਡਿਤ ਤਿਆਗ ਪਛਾਣਤ,
ਜਿਹੜੇ ਪੰਡਿਤ ਹਨ ਨਾ ਜਿਨ੍ਹਾਂ ਨੇ ਗਿਆਨ ਧਾਰਨ ਕੀਤਾ ਹੈ ਤੇ ਇਸ ਤਰੀਕੇ ਦੇ ਨਾਲ ਜਿਸ ਨੇ ਹਿਰਦੇ ਵਿਚ ਹੰਗਤਾ ਮਮਤਾ ਰੱਖੀ ਹੈ ਮੇਰੀ ਤੇਰੀ ਰੱਖੀ ਹੈ, ਇਸ ਕਰਕੇ ਉਸ ਨੂੰ ਸਾਰੇ ਅਗਿਆਨੀ ਜਾਣਦੇ ਹਨ।
ਤੂੰ ਮਤਵਾਨ ਗਿਆਨ ਗੁਣ ਖਾਨੇ,
ਇਸ ਕਰਕੇ ਧਰੁਵ ਭਗਤ ਤੂੰ ਤੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਮਾਲਕ ਦੇ ਨਾਮ ਨੂੰ ਜਪਿਆ, ਇਸ ਕਰਕੇ ਤੂੰ ਤੇ ਗੁਣਾਂ ਦੀ ਖਾਣ ਹੈ।
ਬਾਲ ਵੈਸ ਹਰ ਭਗਤ ਕਮਾਨੇ,
ਜਿਸ ਨੇ ਬਾਲ ਅਵਸਥਾ ਦੇ ਵਿਚ ਹੀ ਬਹੁਤੀ ਜ਼ਿਆਦਾ ਜਿਹੜੀ ਭਗਤੀ ਕੀਤੀ ਹੈ।
ਪਰ ਮੈਂ ਸੋ ਪ੍ਰਸੰਨ ਬਿਸਾਲਾ,
ਤੇ ਕੁਬੇਰ ਗੁਰਮੁਖ ਪਿਆਰਿਓ ਜਿਹੜਾ ਦੇਵਤਾ ਹੈ ਇਸ ਨੇ ਫਿਰ ਇਸ ਤਰੀਕੇ ਦੇ ਨਾਲ ਧਰੁਵ ਭਗਤ ਦੇ ਤਾਈ ਕਿਹਾ ਕਿ ਹੁਣ ਇਸ ਤਰ੍ਹਾਂ ਮੈਂ ਤੇਰੇ ਤੇ ਬਹੁਤ ਜ਼ਿਆਦਾ ਪ੍ਰਸੰਨ ਹੈ। ਕਿਉਂ ਪ੍ਰਸੰਨ ਹੈ? ਇੱਕ ਤੇ ਤੂੰ ਆਪਣੇ ਦਾਦੇ ਦਾ ਹੁਕਮ ਮੰਨਿਆ ਤੇ ਇਸ ਤਰੀਕੇ ਦੇ ਨਾਲ ਇੱਕ ਭਗਤੀ ਕੀਤੀ ਹੈ ਪਰਮੇਸ਼ਰ ਵਾਹਿਗੁਰੂ ਦੀ, ਇਸ ਕਰਕੇ ਮੈਂ ਤੇਰੇ ਤੇ ਬਹੁਤ ਜ਼ਿਆਦਾ ਪ੍ਰਸੰਨ ਹਾਂ।
ਜੋ ਵਰ ਜਾਚੂ ਤਤਕਾਲਾ,
ਇਸ ਤਰੀਕੇ ਦੇ ਨਾਲ ਹੁਣ ਜਿਹੜਾ ਵੀ ਤੈਨੂੰ ਵਰ ਚਾਹੀਦਾ ਨਾ ਮੇਰੇ ਪਾਸੋਂ ਇਹ ਧਰੁਵ ਭਗਤ ਛੇਤੀ ਦੇ ਨਾਲ ਤੂੰ ਮੰਗ ਲੈਣਾ ਕਰ।
ਹੁਣ ਬੋਲੂ ਧਰੁਵ ਤਾਵ ਅਸਰੀਤੀ,
ਗੁਰਮੁਖੋ ਉਸ ਵੇਲੇ ਫਿਰ ਸੁਣ ਕਰਕੇ ਇਸ ਦੇ ਕੋਲੋਂ ਤੇ ਧਰੁਵ ਭਗਤ ਫਿਰ ਇਸ ਤਰੀਕੇ ਦੇ ਨਾਲ ਬੋਲਿਆ ਹੈ।
ਹਰ ਚਰਨ ਅਚਲ ਹੋਇ ਪ੍ਰੀਤੀ,
ਕਹਿਣ ਲੱਗਾ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਹੜਾ ਮਾਲਕ ਹੈ ਨਾ ਕਾਲ ਉਪਰ ਪਰਮੇਸ਼ਰ ਵਾਹਿਗੁਰੂ, ਉਸ ਦੇ ਚਰਨਾਂ ਉੱਤੇ ਜਿਹੜੀ ਮੇਰੀ ਪ੍ਰੀਤੀ ਹੈ ਨਾ ਅਚਲ ਹੋ ਜਾਵੇ, ਭਾਵ ਕਿ ਮੇਰੀ ਮਤ ਇਧਰ ਉਧਰ ਨੂੰ ਨਾ ਜਾਵੇ, ਮੇਰੀ ਬਿਰਤੀ ਟਿਕ ਜਾਣਾ ਕਰੇ।
ਜਿੰਦ ਜਾਗਤ ਜਾਂ ਤੇ ਤਰ ਜਾਉਂ,
ਤੇ ਜਿਸ ਕਰਕੇ ਉਸ ਪਰਮੇਸ਼ਰ ਦੇ ਚਰਨਾਂ ਦੇ ਨਾਲ ਹਰ ਸਮੇਂ ਪ੍ਰੀਤੀ ਲੱਗੀ ਰਵੇ, ਕਦੇ ਵੀ ਪਰਮੇਸ਼ਰ ਨਾ ਵਿਸਰੇ ਮੇਰੇ ਤੋਂ। ਤੇ ਇਸ ਤਰੀਕੇ ਦੇ ਨਾਲ ਜਿਹੜਾ ਸਿੰਧ ਜਗਤ ਹੈ, ਜਿਹੜਾ ਸਮੁੰਦਰ ਦੀ ਨਿਆਈ ਜਗਤ ਹੈ ਨਾ, ਇਸ ਨੂੰ ਮੈਂ ਤਰ ਜਾਣਾ ਕਰਾਂ।
ਇਹ ਵਰ ਤੁਮ ਤੇ ਮੈਂ ਸ਼ੁਭ ਪਾਉਂ,
ਤੇ ਬਸ ਇਹੀ ਮੇਰੀ ਇੱਛਾ, ਜੇ ਤੂੰ ਮੈਨੂੰ ਵਰ ਦੇਣਾ ਚਾਹੁੰਦਾ ਤੇ ਮੈਨੂੰ ਇਹ ਸ਼ੁਭ ਜਿਹੜਾ ਵਰ ਹੈ ਨਾ ਇਹੀ ਬਖਸ਼ਣਾ ਕਰੋ।
ਏਵ ਮਸਤ ਕਹਿ ਵਚਨ ਕੁਮੇਰਾ,
ਗੁਰਮੁਖੋ ਇਸ ਤਰੀਕੇ ਦੇ ਨਾਲ ਫਿਰ ਕੁਮੇਰ ਨੇ, ਜਿਹੜੇ ਕੁਬੇਰ ਹੈ ਨਾ ਦੇਵਤਾ, ਇਸ ਨੇ ਇਸ ਤਰੀਕੇ ਦੇ ਨਾਲ ਫਿਰ ਬਚਨ ਕਹੇ ਕਿ ਜੋ ਤੂੰ ਮੰਗ ਰਿਹਾ ਤੈਨੂੰ ਪ੍ਰਾਪਤ ਹੋ ਜਾਵੇਗਾ।
ਕਮਲੋ ਤਵੇ ਹੋ ਤੂੰ ਜਹਾਂ ਡੇਰਾ।
ਤੇ ਫਿਰ ਜਿਸ ਜਗ੍ਹਾ ਤੇ ਕੁਬੇਰ ਆਇਆ ਸੀ ਫਿਰ ਆਪਣੇ ਵਾਪਸ ਉਸੇ ਡੇਰੇ ਦੇ ਵਿਚ ਪਹੁੰਚਿਆ ਹੈ।
ਆਪਣੇ ਪੁਰਖ ਚੱਲ ਆਏ ਵੋ।
ਤੇ ਗੁਰਮੁਖੋ ਇਸੇ ਤਰ੍ਹਾਂ ਹੀ ਧਰੁਵ ਭਗਤ ਹੈ ਨਾ ਜੋ। ਤੇ ਇਸ ਤਰ੍ਹਾਂ ਜਦੋਂ ਇਸਦੇ ਦਾਦੇ ਨੇ ਸਮਝਾਇਆ ਕੁਬੇਰ ਦੇਵਤਾ ਆਇਆ ਤੇ ਉਸਦੇ ਪਾਸੋਂ ਵਰ ਪ੍ਰਾਪਤ ਕੀਤੇ ਤੇ ਵਾਪਸ ਆਪਣੇ ਨਗਰ ਆਗਰੇ ਨੂੰ ਪਹੁੰਚਿਆ ਹੈ।
ਜੇ ਕੋ ਸੁਰ ਨਰ ਮੈਂ ਜਸ ਛਾਇਆ।
ਤੇ ਗੁਰਮੁਖੋ ਜਿਸ ਭਗਤ ਦਾ ਸਾਰੇ ਸੁਰ ਤੇ ਦੇਵਤਿਆਂ ਦੇ ਵਿਚ ਤੇ ਜਸ਼ਟਾਂ ਦੈਂਤਾਂ ਦੇ ਵਿਚ ਵੀ ਸਾਰੇ ਬਨੇ ਜਸ ਬਹੁਤਾ ਜ਼ਿਆਦਾ ਫੈਲਿਆ ਹੈ।
ਕੀਨ ਫਿਰਤੀ ਕੋ ਰਾਜ ਗਣੇਰਾ।
ਜਿਸ ਧਰੁਵ ਭਗਤ ਨੇ ਕਵੀ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਗੁਰਮੁਖੋ ਬਹੁਤ ਜ਼ਿਆਦਾ ਧਰਤੀ ਦੇ ਉੱਤੇ ਜਿਸ ਨੇ ਰਾਜ ਕੀਤਾ ਹੈ।
ਹਰ ਮਖ ਫਲ ਹਰ ਪਿਓ ਹਰ ਪੈਰਾ।
ਤੇ ਜਿਸ ਨੇ ਧਰਤੀ ਉੱਤੇ ਰਾਜ ਕਰਦਿਆਂ ਹੋਇਆ ਅਨੇਕਾਂ ਜਾਦੇ ਜੰਗ ਅਨੇਕਾਂ ਹੀ ਗੁਰਮੁਖੋ ਜਿਸ ਨੇ ਜੱਗ ਕੀਤੇ ਤੇ ਉਹਨਾਂ ਜੱਗਾਂ ਦਾ ਜਿਹੜਾ ਫਲ ਹੈ ਨਾ ਉਹ ਪਰਮੇਸ਼ਰ ਦੇ ਚਰਨਾਂ ਦੇ ਵਿਚ ਅਰਪਣ ਕੀਤਾ ਹੈ।
ਪ੍ਰੇਮ ਭਗਤ ਮੈਂ ਰਹੂ ਸਮਾਈ।
ਤੇ ਹਮੇਸ਼ਾ ਜਿਸ ਦੇ ਹਿਰਦੇ ਵਿਚ ਪਰਮੇਸ਼ਰ ਦੀ ਪ੍ਰੇਮਾ ਭਗਤੀ ਜਿਹੜੀ ਸਮਾਈ ਹੈ ਹਰੇਕ ਸਮੇਂ ਮਾਲਕ ਦੇ ਨਾਲ ਜਿਸ ਨੇ ਪ੍ਰੇਮਾ ਭਗਤੀ ਕੀਤੀ ਹੈ।
ਸਰਵ ਸੁਖਨ ਸੋ ਪ੍ਰਜਾ ਬਸਾਏ।
ਸਾਰੇ ਸੁਖਾਂ ਦੇ ਸਹਿਤ ਜਿੰਨੀ ਵੀ ਪ੍ਰਜਾ ਸੀ ਨਾ ਜਿੱਥੇ ਰਾਜ ਕਰ ਰਿਹਾ ਚਾਰ ਸਵੇਰੇ ਧਰੁਵ ਭਗਤ ਦਾ ਰਾਜ ਹੈ ਤੇ ਸਾਰੀ ਜਿੰਨੀ ਪ੍ਰਜਾ ਹੈ ਨਾ ਸਾਰੀ ਸੁਖ ਦੇ ਸਹਿਤ ਹੈ ਕਿਸੇ ਨੂੰ ਕੋਈ ਦੁੱਖ ਨਹੀਂ ਹੈ।
ਜਿਸ ਵਾਰ ਸਹਿਸ ਵਰਖ ਕਰ ਰਾਜੂ।
ਜੇ ਇੱਥੇ ਦੱਸ ਰਹੇ ਨੇ ਕਿੰਨਾ ਚਿਰ ਧਰੁਵ ਭਗਤ ਨੇ ਰਾਜ ਕੀਤਾ 36,000 ਵਰੇ ਜਿਹੜਾ ਰਾਜ ਹੈ ਨਾ ਧਰੁਵ ਭਗਤ ਨੇ ਸਮਾਜੂ ਇਸ ਜਗਤ ਦੇ ਉੱਤੇ ਕੀਤਾ ਹੈ।
ਪਰਮਿਆਰਥ ਕਾਮ ਆਦਿਕ ਸਾਜੂ।
ਤੇ ਜਿਸ ਦੇ ਪਾਸ ਮਾਲਕ ਨੇ ਜਿਸ ਨੂੰ ਸਾਰੇ ਪਦਾਰਥ ਬਖਸ਼ੇ ਸਨ ਧਰਮ ਅਰਥ ਕਾਮ ਮੋਖ ਸਾਰੀਆਂ ਪਦਵੀਆਂ ਪਰਮੇਸ਼ਰ ਵਾਹਿਗੁਰੂ ਨੇ ਬਖਸ਼ੀਆਂ ਨੇ।
ਨਸਵਰ ਲੱਖ ਕਰ ਜਗਤ ਬਹੋਰੀ।
ਪਰ ਫੇਰ ਵੀ ਧਰੁਵ ਭਗਤ ਨੇ ਜਿਸ ਸਮੇਂ ਜਾਣਿਆ ਕਿ ਜਿੰਨਾ ਵੀ ਜਗਤ ਹੈ ਜੋ ਰਾਜ ਭਾਗ ਹੈ ਸਭ ਕੁਛ ਨਾਸਵੰਤ ਹੈ ਕਿਸੇ ਦੇ ਨਾਲ ਕੁਛ ਵੀ ਜਾਣ ਵਾਲਾ ਨਹੀਂ ਹੈ।
ਸੁਪਨ ਸਮਾਨ ਦੀਨ ਸਭ ਸ਼ੋਰੀ।
ਸੁਪਨਾ ਜਾਣ ਕਰਕੇ ਕਿ ਇਹ ਤੇ ਸੁਪਨੇ ਦੀ ਨਿਆਈ ਹੈ ਸਭ ਕੁਛ ਹੀ ਨਾਸਵੰਤ ਹੈ ਜਿਵੇਂ ਸੁਪਨਾ ਝੂਠਾ ਹੈ ਸਭ ਕੁਛ ਹੀ ਝੂਠਾ ਇਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਬਿਰਤੀ ਰਾਖੀ ਹੈ।
ਸੁਤਕੋ ਰਾਜ ਸਮਰਪਣ ਕੀਨਾ।
ਇਸ ਤਰ੍ਹਾਂ ਆਪਣੀ ਬਿਰਤੀ ਪਰਮੇਸ਼ਰ ਦੇ ਵਿਚ ਟਿਕਾ ਕਰਕੇ ਰਾਜ ਭਾਗ ਸਭ ਕੁਛ ਸੁਪਨੇ ਦੀ ਨਿਆਈ ਜਾਣ ਕਰਕੇ ਤੇ ਆਪਣੇ ਪੁੱਤਰ ਨੂੰ ਸਭ ਕੁਛ ਬਖਸ਼ ਦਿੱਤਾ ਹੈ।
ਆਪ ਪੰਥ ਕਾਨਨ ਕੋਲੀਨਾ।
ਤੇ ਆਪ ਕੀ ਕੀਤਾ ਧਰੁਵ ਭਗਤ ਨੇ ਕਾਨਨ ਕਹਿੰਦੇ ਜੰਗਲ ਨੂੰ ਫਿਰ ਜੰਗਲ ਦੇ ਵਿਚ ਚੱਲਿਆ ਕਿ ਮੈਂ ਪਰਮੇਸ਼ਰ ਵਾਹਿਗੁਰੂ ਦੀ ਉੱਥੇ ਜਾ ਕਰਕੇ ਬੰਦਗੀ ਕਰਨੀ ਹੈ।
ਕੀਨ ਇਸ਼ਨਾਨ ਸੁਰਸਰੀ ਤੀਰਾ।
ਸਭ ਤੋਂ ਪਹਿਲਾਂ ਜਾ ਕਰਕੇ ਸੁਰਸਰੀ ਜਿਹੜੀ ਗੰਗਾ ਨਦੀ ਹੈ ਨਾ ਉਸ ਉੱਤੇ ਇਸ਼ਨਾਨ ਕੀਤਾ ਹੈ।
ਬੈਠ ਗਏ ਪੁਨ ਗੁਣੀ ਗਹੀਰਾ।
ਫਿਰ ਬੈਠ ਕਰਕੇ ਗੁਣਾਂ ਦੇ ਗਹੀਰ ਗੁਰਮੁਖੋ ਗੁਣਾਂ ਦੇ ਖਜ਼ਾਨੇ ਪਰਮੇਸ਼ਰ ਵਾਹਿਗੁਰੂ ਹੈ ਜੋ ਉਸ ਮਾਲਕ ਦੀ ਭਗਤੀ ਦੇ ਵਿਚ ਲੱਗ ਗਿਆ ਹੈ।
ਯੋਗ ਸਮਾਧੀ ਕੀਨ ਪਰਵੀਨੇ।
ਤੇ ਜਿਸ ਨੇ ਬੜੀ ਯੋਗ ਸਮਾਧੀ ਜਿਸ ਨੂੰ ਪ੍ਰਵੀਨੇ ਸਿਆਣੇ ਧਰੁਵ ਭਗਤ ਨੇ ਬੜੇ ਪ੍ਰੇਮ ਦੇ ਨਾਲ ਲਗਾ ਕਰਕੇ ਸੰਪੂਰਨ ਕੀਤੇ ਹੈ।
ਧਿਆਤਾ ਤੇ ਏਕ ਕਰ ਲੀਨੇ।
ਧਿਆਤਾ ਤੇ ਧਿਆਤਾ ਕਹਿੰਦੇ ਨੇ ਗੁਰਮੁਖੋ ਜਿਸ ਨੂੰ ਧਿਆਉਣਾ ਤੇ ਧੇ ਕਹਿੰਦੇ ਨੇ ਜਿਹੜਾ ਧਿਆ ਰਿਹਾ। ਇਸ ਕਰਕੇ ਧਿਆਉਣ ਵਾਲਾ ਤੇ ਜਿਹੜਾ ਧਿਆ ਰਿਹਾ ਇਹ ਦੋਵੇਂ ਇੱਕ ਹੋ ਗਏ। ਇਸ ਤਰੀਕੇ ਦੇ ਨਾਲ ਪਰਮੇਸ਼ਰ ਦੇ ਵਿਚ ਜਿਹੜੀ ਭਗਤੀ ਕਰ ਰਿਹਾ ਧਰੁਵ ਭਗਤ ਦੇ ਪਰਮੇਸ਼ਰ ਦੇ ਵਿਚ ਆਪਣੀ ਜੋਤ ਨੂੰ ਰਲਾ ਰਿਹਾ ਤੇ ਮਾਲਕ ਦੇ ਵਿਚ ਅਭੇਦ ਹੋ ਗਿਆ ਹੈ।
ਅਭਾਵ ਜਗਤ ਕੋ ਤਵੀ।
ਤੇ ਉਸ ਵੇਲੇ ਜਿਹੜਾ ਜਗਤ ਦਾ ਅਭਾਵ ਪੈਦਾ ਹੋ ਜਾਣਾ ਭਾਵ ਕੇ ਜਗਤ ਦੇ ਬਾਰੇ ਪਤਾ ਲੱਗ ਜਾਣਾ ਕਿ ਜਗਤ ਨਾਸਵੰਤ ਹੈ ਤੇ ਇਸ ਤਰੀਕੇ ਦੇ ਨਾਲ ਸਭ ਕੁਛ ਨਾਸਵੰਤ ਜਾਣ ਲਿਆ ਹੈ।
ਮਨ ਸੰਕਲਪ ਗੁਰੂ ਨਹਿ ਕਾਵੀ।
ਤੇ ਜਿਹੜਾ ਮਨ ਸੰਕਲਪਾਂ ਦਾ ਘਰ ਹੈ ਬੇਅੰਤ ਪ੍ਰਕਾਰ ਦੇ ਫੁਰਨੇ ਕਰਦਾ ਹੁਣ ਕਦੇ ਵੀ ਮਨ ਦੇ ਵਿਚ ਭਗਤ ਧਰੁਵ ਦੇ ਗੁਰਮੁਖੋ ਕੋਈ ਸੰਕਲਪ ਨਹੀਂ ਆਇਆ ਹੈ।
ਬੀਤ ਗਯੋ ਕੁਛ ਕਾਲੂ।
ਇਸੇ ਪ੍ਰਕਾਰ ਕਿੰਨਾ ਕੀ ਜਿਹੜਾ ਸਮਾਂ ਹੈ ਨਾ ਇਸ ਤਰੀਕੇ ਦੇ ਨਾਲ ਜੋ ਬਤੀਤ ਹੋਇਆ ਹੈ।
ਪ੍ਰੇਮ ਭਗਤ ਮੈਂ ਮਗਨ ਬਿਸਾਲੂ।
ਤੇ ਜੋ ਧਰੁਵ ਭਗਤ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਦੇ ਵਿਚ ਹਮੇਸ਼ਾ ਹੀ ਜੋ ਮਗਨ ਰਹਿੰਦੇ ਹਨ।
ਨਰਤੇ ਤਪ ਭਗਵਾਨ
ਇੰਨੇ ਚਿਰ ਨੂੰ ਆਕਾਸ਼ ਦੇ ਵਿਚੋਂ ਇੱਕ ਬੜਾ ਹੀ ਸੁੰਦਰ ਜਿਹੜਾ ਵਿਮਾਨ ਬਣ ਕਰਕੇ ਪਹੁੰਚਿਆ ਹੈ।
ਪਸਰੂ ਜਾਸ ਪ੍ਰਭਾਵ।
ਚੌਹਾਂ ਦਿਸ਼ਾਵਾਂ ਤੇ ਧਰੁਵ ਭਗਤ ਦਾ ਜਿਹੜਾ ਜਸ ਹੈ ਨਾ ਸਾਰੇ ਬੰਨੇ ਚੌਹਾਂ ਦਿਸ਼ਾਵਾਂ ਦੇ ਉੱਤੇ ਜਿਸ ਪ੍ਰਕਾਰ ਗੁਰਮੁਖੋ ਫੈਲਿਆ ਹੈ।
ਕਿੰਕਰ ਜੇ ਕੋ ਲੱਗੇ ਅਨੂਪਾ।
ਤੇ جیڑا ببان آیا ہے اس ببان نو کنکر کہندے داساں نو انیکاں ہی داس اس ببان نو لے کر کے پہنچے ہن
چار بھوجا سٹ شیام سروپا
تے جس دیاں چار بھوجا ہن تے سٹ شیام سروپا تے گرمکھو سندر ہے ببان تے سانولا ہے
بے کشور سش بدن سہاوت
تے گرمکھو جس دی بے کشور سروپ بھگت دی وی عمر چھوٹی ہے کیونکہ اس نے چھوٹی عمر دے وچ ہی بھگتی کیتی سی تے اس تو پرنت ہن اس نو جڑے لین واسطے پہنچے ہن نا او بھی انہاں دی عمر جڑی چھوٹی ہے جس طریقے دے نال جڑے داس آئے نے پرمیشر والوں بھیجے انہاں دی بے کشور کشور کہندے جس طریقے دے نال جڑی عمر اٹھارہ دے لاگے ہونی اس طریقے دے نال ایسی عمر دے جڑے اس داس تانو پہنچے ہن
کندل مکٹ ہار شب پاوت
تے جنہاں دے مکھاں دے اتے بڑے سندر طریقے دے نال ہارا دک شوب رہے ہن
نندادک پرب کنکر جے
جڑے داس کیسے نے نندادک راج کماراں دی سہت بڑے زیادہ شوب رہے ہن
درب کے پاد بندت پیسے
انہاں سارے نے آن کر کے دھرو بھگت چرنا تے آن کر کے اس طریقے نا نمسکار کیتے ہے
کہن لگے ہے راج کمار
درو بھگت دے تائیں کہن لگے ہے راج کمار آپ جی دے تائیں اسی بینتی کرن واسطے پہنچے ہاں
بال بیس کیے بھگت اپار
تے جس طریقے دے نال آپ جی نے بال اوستھا دے وچ چھوٹی عمر دے وچ ہی بڑی اپار بھگتی کیتی ہے
پون پات تم پہلے رجائے
جس طرح تسی تینا بھونا دے جڑے پتی پرمیشر واہگرو ہے نا جو تینا بھونا نو پیدا کرن والا ہے سرشتی نو پیدا کرن والا ہے ہر ایک نو رچن والا ہے ایسے مالک واہگرو نو جو تسی بڑے سندر طریقے نا بھگتی کر کے رجایا ہے
تاہی نے تجھ پاس بٹھائے
اس طریقے دے نال اس مالک واہگرو نو تسی خوش کیتا ہے پرسان کیتا ہے اس پرمیشر نے ہی سانو تہاڈے پاس ایتھے بھیجنا کیتا ہے
اب آگیا اب کرو بیان
اس طریقے نا اس مالک واہگرو نے سانو آگیا بخشی ہے اسی آپ جی دے پاس پہنچے تے حکم ہے مالک دا تے ہن آپ جی اس سنسار تو چلنا کرو
نرمل سکھ پوکو بید نانا
جڑا نرمل اجل سرشت سکھ ہے نا جڑا نانا پرکار دا سکھ ہے آپ جی اس سکھ نو پرابت کر لینا کرو
سب رکی ابلاغت پاد جے
جس نو جڑے رکی آدک سب جڑے رکی آدک ہاں نا سب رکی جس پدوی نو پاؤنا چاہتے ہاں
جتن کرت پرابت ہوئے نہنتے
جنہ نو جڑی پدوی ہے نا جتن کرن دے نال وی او پدوی پرابت نہیں بہندی ہے
بان ہند گرہ آدک سارے
اس کر کے سرو بھگت جی تسی جان لینا کرو پان سورج تے ہند آدک چندرما آدک کے جن بھی آپ جی دیا پرکرما کرنا کرن گے
کرے پردرشن نیت ہت تارے
ہمیشہ آپ جی دی پردرشن کرن گے آپ جی دیا پرکرما کرن گے تے بہتا پریم دھار کر کے ہمیشہ آپ جی دے چکر لایا کرن گے
سور پتام آدک تاپ
اس کر کے آپ جی دے جڑے پتاما ہوئے نا دادا جی تے آپ جی دے پتا جی اور جن بھی ہوئے نے جنہاں نے تاپ آدھ کیتے ہن
کوئی نہ پہنچو تاں اگاری
جڑی پدوی نو آپ جی نے پراپت کیتا ہے نا اس پدوی نو کوئی بھی پہنچیا نہیں ہے پاو سرشت پدوی نو کیول تے کیول آپ جی نے پراپت کیتا ہے
اس بیوان پر چڑھو ترنت
اور آپ جی کرپا کر کے جڑا اسی بیوان لے کر کے آئے ہیں نا پرمیشر دے حکم دے انسار آپ جی اس بیوان دے وچ بیٹھنا کرو
بھوکو سکھ جو مہت انت
تے جڑا سرشت سکھ ہے نا آنند دین والا آپ جی اس سکھ نو بھوگ لینا کرو
جن کے بچن سنے تروب جاب
گرمکھو جدو اس طریقے دے نال انہاں داساں دے جڑے بچن سانا دھرو بھگت نے اس پرکار جدو سرون کیتے ہن
سر میں اشنان کیے تب
سب تو پہلا جڑی گنگا ندی سی اس ندی دے وچ دھرو بھگت نے بڑے پریم دے نال اشنان کیتا ہے
سرو رکھن کو بندن کینے
تے جن بھی رکھی اتے بیٹھ کر کے سمادیاں لگائیاں سن پرمیشر دا جت کر رہے نے انہاں سارے رکھیاں نو گرمکھو نمسکار کیتی ہے
ہرکت ہوئے شبھ آشک لینے
تے بہتے زیادے سارے رکھی خوش ہوئے نے سارے نو پرسن کر کے انہاں تو آشرواد پراپت کیتا ہے
ہن بیمان پوجا پہلی پانتی
تے ہن اس ببان دے اتے بیٹھن تو پہلا ਗੁਰਮੁਖ ਧਰੂ ਭਗਤ ਨੇ ਬੜੇ ਪ੍ਰੇਮ ਦੇ ਨਾਲ ਇਸ ਪ੍ਰਕਾਰ ਪੂਜਾ ਕੀਤੀ ਹੈ।
ਦੀਨ ਪ੍ਰਦਰਸ਼ਨ ਦੀਨ ਸੁਹਾਤੀ
ਦੇਖੀ ਪੂਜਾ ਕੀਤੀ ਹੈ। ਇਸ ਵਿਬਾਨ ਦੀਆਂ ਤਿੰਨ ਪ੍ਰਕਰਮਾ ਜਿਹੜੀਆਂ ਨਾ ਬੜੇ ਪ੍ਰੇਮ ਦੇ ਨਾਲ ਲਾਉਣੀਆਂ ਕੀਤੀਆਂ ਹਨ।
ਸਰਬ ਗਣਨ ਕੋ ਬੰਧਨ ਕਾਰਕ
ਫਿਰ ਉਸ ਤੋਂ ਉਪਰੰਤ ਜਿਹੜੇ ਗਣ ਸਨ ਉਹਨਾਂ ਸਾਰਿਆਂ ਨੂੰ ਬੜੇ ਪ੍ਰੇਮ ਦੇ ਨਾਲ ਨਮਸਕਾਰ ਕੀਤੀ ਹੈ।
ਜਦੋਂ ਵਿਮਾਨ ਹਰ ਕੇ ਔਰ ਪਹਰ ਕੇ
ਫਿਰ ਧਰੂ ਭਗਤ ਜੀ ਬੜੇ ਹਿਰਦੇ ਵਿੱਚ ਆਨੰਦ ਧਾਰ ਕਰਕੇ ਖੁਸ਼ ਹੋ ਕਰਕੇ ਇਸ ਵਿਮਾਨ ਦੇ ਉੱਤੇ ਚੜੇ ਹਨ।
ਦੇਵਨ ਬਾਦਤ ਸਰਬ ਬਜਾਏ
ਜਿਸ ਵੇਲੇ ਇਸ ਵਿਮਾਨ ਦੇ ਉੱਤੇ ਚੜੇ ਤੇ ਜਿਹੜੇ ਦੇਵਤੇ ਸਨ ਉਹਨਾਂ ਸਾਰੇ ਪ੍ਰਕਾਰ ਦੇ ਨਾਲ ਬੜੇ ਪ੍ਰੇਮ ਦੇ ਸਹਿਤ ਜਿਹੜੇ ਵਾਜੇ ਵਜਾਏ ਕੀਤੇ ਹਨ।
ਪੁਸ਼ਪਾਂਜਲ ਬਹੁਤੇ ਵਰਗਾਏ
ਗੁਰਮੁਖੋ ਉਸ ਵੇਲੇ ਇਹਨਾਂ ਦੇਵਤਿਆਂ ਨੇ ਬੁੱਕ ਭਰ ਭਰ ਕਰਕੇ ਪੁਸ਼ਪਾਂਜਲ ਜਿਹੜੇ ਫੁੱਲ ਹਨ ਉਹਨਾਂ ਦੇ ਫਿਰ ਵਰਖਾਏ ਹਨ।
ਜੈ ਜੈ ਤੁਨ ਚੋਰੋ ਚਾਰੀ
ਜਿਹੜੀ ਧੁਨੀ ਹੈ ਨਾ ਜੈ ਜੈਕਾਰ ਦੀ ਉਹ ਚਾਰ ਸਫੇਰੇ ਉਚਾਰੀ ਜਾ ਰਹੀ ਹੈ। ਧਰੂ ਭਗਤੀ ਜੈ ਜੈਕਾਰ ਹੋ ਰਹੀ ਹੈ।
ਚਲੋ ਵਿਮਾਨ ਮਹਾ ਸੁਖਕਾਰੀ
ਜਿਹੜਾ ਗੁਰਮੁਖੋ ਵਿਮਾਨ ਹੈ ਨਾ ਚੱਲਿਆ ਜਿਹੜਾ ਵੱਡਾ ਸੁਖ ਦੇਣ ਵਾਲਾ ਭਾਵ ਕੇ ਇਸੇ ਤਰੀਕੇ ਦੇ ਨਾਲ ਜੋ ਸੁਖਕਾਰੀ ਸੁਖਾਂ ਦੇ ਘਰ ਕੋ ਨੇ ਧਰੂ ਭਗਤ ਜੀ ਜਿਨ੍ਹਾਂ ਨੇ ਗੁਰਮੁਖੋ ਸ੍ਰਿਸ਼ਟ ਪਦਵੀ ਪ੍ਰਾਪਤ ਕਰ ਲਈ ਭਗਤੀ ਕਰ ਕਰਕੇ ਇਸ ਤਰੀਕੇ ਦੇ ਨਾਲ ਬੈਠ ਕਰਕੇ ਵਿਮਾਨ ਦੇ ਵਿੱਚ ਚੱਲੇ ਹਨ।
ਸਭਨ ਤੇ ਉੱਚੇ ਅਸਥਾਨਾ
ਜਿਨ੍ਹਾਂ ਨੇ ਸਾਰਿਆਂ ਤੋਂ ਉੱਚਾ ਜਿਹੜਾ ਅਸਥਾਨ ਹੈ ਨਾ ਗੁਰਮੁਖੋ ਪ੍ਰਾਪਤ ਕੀਤਾ ਹੈ।
ਪਹੁੰਚੋ ਚੱਲ ਕਰ ਰੁਚਰ ਵਿਮਾਨਾ
ਤੇ ਉਸ ਉੱਚੇ ਅਸਥਾਨ ਦੇ ਉੱਤੇ ਹੁਣ ਜਿਹੜਾ ਰੁਚਰ ਸੁੰਦਰ ਵਿਮਾਨ ਧਰੂ ਭਗਤ ਜਿਹਨੂੰ ਲੈਣ ਵਾਸਤੇ ਆਇਆ ਸੀ ਹੁਣ ਉਸ ਜਗ੍ਹਾ ਉੱਤੇ ਪਹੁੰਚ ਗਿਆ ਹੈ।
ਸ੍ਰੀ ਅੰਗਦ ਸੁਣੀਏ ਗੁਣ ਗਾਣੇ
ਤੇ ਸਮੇਂ ਫਿਰ ਗੁਰਮੁਖ ਪਿਆਰਿਓ ਭਾਈ ਬਾਲਾ ਜੀ ਇਸ ਤਰ੍ਹਾਂ ਕਹਿ ਰਹੇ ਨੇ ਕਿ ਗੁਣਾਂ ਦੀ ਖਾਨ ਸਤਿਗੁਰੂ ਅਰਜਨ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਆਪ ਜੀ ਸੁਣ ਲੈਣਾ ਕਰੋ।
ਸ੍ਰੀਗੁਰ ਪਾਕੀ ਸਰਬ ਕਹਾਣੀ
ਇਸ ਤਰ੍ਹਾਂ ਜਦੋਂ ਭਾਈ ਮਰਦਾਨੇ ਜੀ ਦੇ ਤਾਈ ਉਹਨਾਂ ਨੂੰ ਸੁਣਾਉਣ ਵਾਸਤੇ ਧਰੂ ਭਗਤ ਦੇ ਜੀਵਨ ਦੀ ਕਥਾ ਜਿਹੜੀ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ ਸੁਣਾਈ ਹੈ।
ਸੁਣ ਮਰਦਾਨਾ ਕਹੇ ਚਿਤ ਚਾਹੀ
ਉਸ ਵੇਲੇ ਭਾਈ ਮਰਦਾਨਾ ਜੀ ਨੇ ਸੁਣ ਕਰਕੇ ਤੇ ਚਿੱਤ ਦੇ ਵਿੱਚ ਇਸ ਤਰ੍ਹਾਂ ਫਿਰ ਸਤਿਗੁਰੂ ਸਾਹਿਬ ਜੀ ਦੇ ਅੱਗੇ ਇੱਛਾ ਪ੍ਰਗਟ ਕਰਨਾ ਕੀਤੀ ਹੈ।
ਸ੍ਰੀ ਪ੍ਰਭ ਦਰਸ ਕਰਾਏ ਆਵ ਤਾਹੀ
ਇਹ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਜੋ ਇੰਨੀ ਸ੍ਰਿਸ਼ਟ ਪਦਵੀ ਨੂੰ ਪ੍ਰਾਪਤ ਹੋਏ ਨੇ ਧਰੂ ਭਗਤ ਜੀ ਆਪਾਂ ਉਹਨਾਂ ਦੇ ਜਾ ਕਰਕੇ ਦਰਸ਼ਨ ਕਰ ਲੈਣਾ ਕਰੀਏ।
ਦੇਖੋ ਰੁਚਰ ਚਰਿੱਤ ਤੁਮ ਭਾਗਾ
ਜਿਸ ਧਰੂ ਭਗਤ ਦੇ ਆਪ ਜੀ ਨੇ ਰੁਚਰ ਸੁੰਦਰ ਜਿਹੜੇ ਚਰਿੱਤਰ ਭਾਵ ਕੇ ਜੀਵਨ ਕਥਾ ਜਿਹੜੀ ਸੁਣਾਉਣਾ ਕੀਤੀ ਹੈ।
ਦੇਖੇ ਦੇਖਣ ਕੀ ਅਮਲਾਕਾ
ਇਹ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਹਿਰਦੇ ਦੇ ਵਿੱਚ ਹੁਣ ਉਸ ਧਰੂ ਭਗਤ ਨੂੰ ਵੇਖਣ ਦੀ ਇੱਛਾ ਤੇ ਇਸ ਪ੍ਰਕਾਰ ਭਾਈ ਮਰਦਾਨੇ ਜੀ ਨੇ ਬੇਨਤੀਆਂ ਕੀਤੀਆਂ ਹਨ।
ਗੁਰੂ ਪਨੇ ਸੁਣੋ ਮਰਦਾਨਾ
ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਸੁਣ ਲੈਣਾ ਕਰੋ।
ਚਲੋ ਦਿਖਾਵੇ ਤੇ ਸਥਾਨਾ
ਚੱਲ ਭਾਈ ਮਰਦਾਨਾ ਜੇ ਤੇਰੇ ਹਿਰਦੇ ਵਿੱਚ ਇੱਛਾ ਨਾ ਚੱਲ ਤੈਨੂੰ ਫਿਰ ਧਰੂ ਭਗਤ ਵਿਖਾਉਣਾ ਕਰਦੇ ਹਾਂ।
ਹਸ ਕਹਿ ਗਮਨ ਕਿਉਂ ਤਤਕਾਲਾ
ਗੁਰਮੁਖੋ ਇਸ ਤਰ੍ਹਾਂ ਕਹਿ ਕਰਕੇ ਫਿਰ ਚੱਲਣਾ ਕੀਤਾ ਸਤਿਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਨੇ।
ਧਰੂ ਮੰਡਲ ਮੈਂ ਗਏ ਕਿਰਪਾਲਾ
ਤੇ ਜਿੱਥੇ ਧਰੂ ਮੰਡਲ ਭਾਵ ਕੇ ਜਿਹੜਾ ਧਰੂ ਤਾਰਾ ਆਪਾਂ ਜਾਣਦੇ ਆ ਨਾ ਤੇ ਜਿੱਥੇ ਧਰੂ ਮੰਡਲ ਹੈ ਤੇ ਗੁਰਮੁਖੋ ਇਸ ਪ੍ਰਕਾਰ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਸੱਚੇ ਪਾਤਸ਼ਾਹ ਮੈਂ ਦਰਸ਼ਨ ਕਰਨਾ ਚਾਹੁੰਦਾ ਮੈਂ ਦੇਖਣਾ ਚਾਹੁੰਦਾ ਜਿਸ ਨੇ ਸ੍ਰਿਸ਼ਟ ਪਦਵੀ ਪ੍ਰਾਪਤ ਕੀਤੀ ਹੈ ਬਾਲ ਉਮਰ ਦੇ ਵਿੱਚ ਭਗਤੀ ਕੀਤੀ ਹੈ ਤੇ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਜਗ੍ਹਾ ਉੱਤੇ ਹੁਣ ਲੈ ਕਰਕੇ ਭਾਈ ਮਰਦਾਨਾ ਜੀ ਪਹੁੰਚੇ ਨੇ ਜਿਸ ਪ੍ਰਕਾਰ ਅੱਗੇ ਧਰੂ ਭਗਤ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਰਸ਼ਨ ਬਖਸ਼ਣੇ ਨੇ ਬਾਲਕ ਨੇ ਦਰਸ਼ਨ ਦੇਣੇ ਨੇ ਗੁਰਮੁਖੋ ਉਹ ਪਾਵਨ ਇਤਿਹਾਸ ਆਪਾਂ ਕੱਲ ਸਰਵਣ ਕਰਾਂਗੇ ਤੇ ਸਮੇਂ ਦੀ ਸਮਾਪਤੀ ਹੈ। ਦਸ ਪਾਸੋਂ ਵਿਚਾਰ ਕਰਦਿਆਂ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ ਕਿਰਪਾ ਕਰਕੇ ਬਖਸ਼ ਲੈਣਾ ਤੇ ਉਹ ਸੱਜਣਾ ਸੁਛੜੀਆਂ ਜਵੈ ਸਾਹਿਬ ਚੋਂ ਮੇਲ ਲੇਖਾ ਕਥਾ ਨਾ ਛੁੱਟੀ ਹੈ ਕਿਨ ਕਿਨ ਭੁੱਲਣਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।